ਤੇ ਪਵਿੱਤਰ ਚਰਣਾਂ ਚ ਗੁਰਸਿੱਖ ਆਏ ਨੇ, ਇਹਨਾਂ ਨੇ ਆ ਕੇ ਗੁਰੂ ਚਰਣਾਂ ਚ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ, ਦਇਆ ਕਰੋ, ਸਾਨੂੰ ਉਪਦੇਸ਼ ਬਖਸ਼ੋ। ਅਸੀਂ ਕਥਾ ਕੀਰਤਨ ਸੁਣਦੇ ਹਾਂ ਪਰ ਸੁਣ ਕੇ ਸਾਡਾ ਮਨ ਨਹੀਂ ਜੁੜਦਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਸੁਣਨਾ ਦੋ ਪ੍ਰਕਾਰ ਦਾ ਹੈ। ਇੱਕ ਤਾਂ ਸੰਗਤ ਵਿਚ ਆ ਕੇ ਬੈਠ ਗਏ, ਕਥਾ ਕੀਰਤਨ ਹੋ ਰਹੀ ਹੈ ਪਰ ਮਨ ਨਹੀਂ ਟਿਕਿਆ, ਕਥਾ ਵਿਚ ਕੀ ਕਿਹਾ, ਕੀਰਤਨ ਚ ਕਿਹੜਾ ਸ਼ਬਦ ਗਾਇਆ ਗਿਆ, ਕੁਝ ਨਹੀਂ ਪਤਾ ਲੱਗਾ। ਐਸਾ ਸੁਣਨਾ ਭੂਤ ਦੀ ਅੱਗ ਦੇ ਬਰਾਬਰ ਹੈ ਜੋ ਕਿਸੇ ਦਾ ਕੋਈ ਕੰਮ ਨਹੀਂ ਸਵਾਰਦੀ। ਦੂਸਰਾ ਸੁਣਨਾ ਕਿ ਇੱਕ ਮਨ ਇਕਾਗਰ ਕਰਕੇ ਸੁਣਨਾ, ਇਕਾਗਰਤਾ ਸਹਿਤ ਬੈਠ ਕੇ ਸੁਣਨਾ ਇਸ ਤਰ੍ਹਾਂ ਹੈ ਜਿਵੇਂ ਚੁੱਲ੍ਹੇ ਦੀ ਅੱਗ ਹੁੰਦੀ। ਚੁੱਲ੍ਹੇ ਦੀ ਅੱਗ ਤੇ ਬਹੁਤ ਸਾਰੇ ਕੰਮ ਸਿੱਧ ਕੀਤੇ ਜਾਂਦੇ ਨੇ, ਪਰ ਚੁੱਲ੍ਹੇ ਦੀ ਉਸ ਅੱਗ ਦੇ ਉੱਤੇ ਜਦੋਂ ਪਾਣੀ ਭਰ ਕੇ ਪਾ ਦਿੱਤਾ ਜਾਏ ਤੇ ਉਹ ਅੱਗ ਬੁਝਦਿਆਂ ਦੇਰੀ ਨਹੀਂ ਲੱਗਦੀ। ਇਸੇ ਤਰ੍ਹਾਂ ਜਦੋਂ ਤੱਕ ਸਿਰਫ ਸੁਣ ਰਹੇ ਹਾਂ, ਸੁਣ ਕੇ ਜਦੋਂ ਬਾਹਰ ਜਾਂਦੇ ਹਾਂ, ਕਾਰ ਵਿਹਾਰ ਚੇਤੇ ਆਉਂਦੇ ਨੇ, ਦੁਨੀਆਂ ਦੇ ਕੰਮਾਂ ਕਾਰਾਂ ਦਾ ਪਾਣੀ ਉਹਦੇ ਤੇ ਪੈਂਦਾ ਤੇ ਉਸ ਵਕਤ ਸੁਣਿਆ ਹੋਇਆ ਸਭ ਭੁੱਲ ਜਾਂਦਾ, ਵਿਸਰ ਜਾਂਦਾ। ਦੂਜਾ ਕੰਮ ਹੈ ਮੰਨਣਾ, ਸੁਣ ਕੇ ਜਿਹੜੇ ਮੰਨਦੇ ਨੇ, ਮੰਨ ਕੇ ਉਸ ਗੱਲ ਨੂੰ ਆਪਣੇ ਹਿਰਦੇ ਚੋਂ ਨਹੀਂ ਵਿਸਾਰਦੇ ਜੋ ਸੁਣਿਆ, ਉਹ ਇਸ ਤਰ੍ਹਾਂ ਹੈ ਜਿਵੇਂ ਬਿਜਲੀ ਦੀ ਅੱਗ ਹੁੰਦੀ ਹੈ। ਬਿਜਲੀ ਦੀ ਅੱਗ ਪਾਣੀ ਤੇ ਵੀ ਪਵੇ ਤੇ ਪਾਣੀ ਨੂੰ ਸਾੜ ਦਿੰਦੀ ਹੈ, ਉਹ ਵੀ ਪਰ ਬਹੁਤੇ ਲੰਮੇ ਸਮੇਂ ਤੱਕ ਨਹੀਂ ਰਹਿੰਦੀ। ਬਿਜਲੀ ਦੀ ਅੱਗ ਹਰ ਵੇਲੇ ਤਾਂ ਨਹੀਂ ਨਾ ਬਲਦੀ, ਕਦੇ ਕਦੇ ਬਿਜਲੀ ਚਮਕਦੀ ਹੈ ਤੇ ਉਹ ਅੱਗ ਪੈਂਦੀ ਹੈ। ਉਸ ਤੋਂ ਬਾਅਦ ਹੈ ਨਿਧਿਆਸਣ ਕਰਨਾ। ਜਦੋਂ ਨਿਧਿਆਸਣ ਕਰਦੇ ਹਾਂ ਤੇ ਨਿਧਿਆਸਣ ਕਰਨਾ ਇਸ ਤਰ੍ਹਾਂ ਜਿਵੇਂ ਜਵਾਲਾਮੁਖੀ ਦੀ ਅੱਗ ਹੈ, ਉਹ ਰਹਿੰਦੀ ਪਾਣੀ ਤੇ ਪਰ ਪਾਣੀ ਦਾ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਮੰਨਣ ਤੋਂ ਬਾਅਦ, ਸਰਵਣ ਕਰਨ ਤੋਂ ਬਾਅਦ ਮੰਨਣਾ, ਮੰਨਣ ਤੋਂ ਬਾਅਦ ਕਮਾਈ ਕਰਨੀ, ਨਿਧਿਆਸਣ ਕਰਨਾ, ਫਿਰ ਹਿਰਦੇ ਚ ਪਰਮਾਤਮਾ ਦਾ ਸਾਕਸ਼ਾਤਕਾਰ ਹੁੰਦਾ ਹੈ। ਉਹ ਜਿਹੜੀ ਸਾਕਸ਼ਾਤਕਾਰ ਦੀ ਅਵਸਥਾ ਹੈ, ਉਸ ਸਾਕਸ਼ਾਤਕਾਰ ਦੀ ਅਵਸਥਾ ਨੂੰ ਪਰਲੈ ਕਾਲ ਦੀ ਅਗਨੀ ਕਹਿੰਦੇ ਨੇ। ਜਿਵੇਂ ਪਰਲੈ ਕਾਲ ਦੀ ਅੱਗ ਸਭ ਕੁਝ ਸਾੜ ਕੇ ਭਸਮ ਕਰ ਦਿੰਦੀ, ਫਿਰ ਆਗੀ ਅੱਗ ਬਚਦੀ ਹੈ, ਏਦਾਂ ਜਦੋਂ ਬ੍ਰਹਮ ਦਾ ਅੰਦਰ ਸਾਕਸ਼ਾਤਕਾਰ ਹੋ ਜਾਂਦਾ ਤੇ ਫਿਰ ਸਭ ਬ੍ਰਹਮ ਰੂਪ ਹੀ ਹੋ ਜਾਂਦਾ ਹੈ, ਸਾਰੀਆਂ ਮਿਥਿਆ ਭਾਵਨਾਵਾਂ ਅੰਦਰ ਹੀ ਸੜ ਕੇ ਦਗਦ ਹੋ ਜਾਂਦੀਆਂ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਸੁਣਨਾ ਹੈ, ਮੰਨਣਾ ਹੈ, ਕਮਾਈ ਕਰਨੀ ਹੈ, ਫਿਰ ਤੁਹਾਡੇ ਅੰਦਰ ਬ੍ਰਹਮ ਦਾ ਸਾਕਸ਼ਾਤਕਾਰ ਹੋਵੇਗਾ। ਇਸੇ ਤਰ੍ਹਾਂ ਲਾਹੌਰ ਤੋਂ ਕੁਝ ਸਿੱਖ ਆਏ ਨੇ, ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦਾ ਪ੍ਰਸੰਗ ਸੁਣਾਇਆ ਕਿ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਏ ਤੇ ਸਤਿਗੁਰਾਂ ਆਖਿਆ ਵਰ ਮੰਗੋ। ਅਸਾਂ ਬੇਨਤੀ ਕੀਤੀ, ਮਹਾਰਾਜ ਜੀ ਲਾਹੌਰ ਸ਼ਹਿਰ ਨੂੰ ਗੁਰੂ ਨਾਨਕ ਸਾਹਿਬ ਦਾ ਸਰਾਪ ਹੈ, ਲਾਹੌਰ ਸ਼ਹਿਰ ਚਹਿਰ ਕਹਿਰ ਸਵਾ ਪਹਿਰ, ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਨੇ। ਮਹਾਰਾਜ ਜਦੋਂ ਸਵਾ ਪਹਿਰ ਦਿਨ ਰਹਿੰਦਾ, ਉਸ ਵੇਲੇ ਲੋਕ ਆਪਸ ਵਿਚ ਜ਼ਹਿਰ ਧਾਰਨ ਕਰਕੇ ਲੜਨ ਲੱਗ ਪੈਂਦੇ ਨੇ, ਬਹੁਤ ਲੋਕਾਂ ਦੇ ਕਤਲ ਵੀ ਹੋ ਚੁੱਕੇ ਨੇ। ਮਹਾਰਾਜ ਕਿਰਪਾ ਕਰੋ, ਸਾਨੂੰ ਇਸ ਸਰਾਪ ਤੋਂ ਮੁਕਤ ਕਰੋ। ਤੋ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਵਰ ਦੇ ਕੇ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਨੂੰ ਇਸ ਸਰਾਪ ਤੋਂ ਮੁਕਤ ਕੀਤਾ ਤੇ ਸਾਰੇ ਜੀਵਾਂ ਨੂੰ ਸੁੱਖ ਵਰਤਾਇਆ। ਤੋ ਗੁਰੂ ਅਰਜਨ ਸਾਹਿਬ ਜੀ ਨੇ ਲਾਹੌਰ ਤੋਂ ਆਏ ਹੋਏ ਇਹਨਾਂ ਸਿੱਖਾਂ ਕੋਲੋਂ ਇਹ ਪ੍ਰਸੰਗ ਸੁਣਿਆ, ਇਹਨਾਂ ਤੇ ਵੀ ਕਿਰਪਾ ਦ੍ਰਿਸ਼ਟੀ ਕੀਤੀ, ਇਹਨਾਂ ਨੂੰ ਉਤਾਰਿਆ, ਹੋਰ ਗੁਰਸਿੱਖ ਗੁਰੂ ਚਰਣਾਂ ਚ ਆ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ, ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਚੋਪਈ ਨਾਨੂ ਰਾਜ ਸੁਕਾਲੂ ਆਨ ਉਤੇ ਕੋਹਲੀ ਹਾੜੀ ਜਾਨ।
ਭਾਈ ਨਾਨੂ ਜੀ, ਭਾਈ ਰਾਜ ਜੀ, ਭਾਈ ਕਾਲੂ ਜੀ, ਇਹ ਜਾਤ ਕਰਕੇ ਕੋਹਲੀ ਸਨ, ਔਰ ਇਹਨਾਂ ਦੇ ਨਾਲ ਭਾਈ ਹਾੜੀ ਜੀ, ਇਹ ਵੀ ਜਾਤ ਕਰਕੇ ਕੋਹਲੀ ਸਨ। ਕੋਹਲੀ ਜਾਤ ਦੇ ਧਾਰਨੀ ਇਹ ਸਿੱਖ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਕੋਲ ਆਏ ਹਨ।
ਸ੍ਰੀ ਅਰਜਨ ਪਦ ਕਰ ਕੇ ਨਮੋ ਬੋਲੇ ਹੱਥ ਜੋੜ ਸੇ ਸਮੋ।
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕਰਕੇ ਬੜੇ ਅਦਬ ਸਤਕਾਰ ਨਾਲ ਗੁਰੂ ਚਰਨਾਂ ਚ ਬੇਨਤੀ ਕਰਦਿਆਂ ਉਸ ਸਮੇਂ ਬੋਲੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ,
ਇਕ ਪਦ ਸੁਣ ਕੇ ਸ਼ਬਦ ਤੁਮਾਰਾ ਭਲੇ ਕਰਮ ਕਰ ਜਨਮ ਸੁਧਾਰਾ।
ਕਹਿਣ ਲੱਗੇ ਮਹਾਰਾਜ ਜੀ, ਇਕ ਤਾਂ ਉਹ ਨੇ ਜਿਹੜੇ ਤੁਹਾਡੇ ਸ਼ਬਦ ਨੂੰ ਪੜ੍ਹਦੇ ਨੇ, ਆਪ ਜੀ ਦੇ ਸ਼ਬਦਾਂ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਭਲੇ ਕੰਮ ਕਰਦੇ ਨੇ। ਜਦੋਂ ਆਪ ਜੀ ਦੀ ਬਾਣੀ ਪੜ੍ਹਦੇ ਨੇ ਸੁਣਦੇ ਨੇ ਤੇ ਆਪ ਜੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਨੇ, ਮਹਾਰਾਜ ਇਕ ਤਾਂ ਉਹ ਸਿੱਖ ਨੇ ਜਿਹੜੇ ਭਲੇ ਕੰਮ ਕਰਕੇ ਚੰਗੇ ਕਰਮ ਕਰਕੇ ਆਪਣਾ ਜਨਮ ਸੁਧਾਰਦੇ ਹਨ।
ਇਕ ਐਸੋ ਪਦ ਕਹਿ ਹੋਏ ਮਾਨੀ ਹੋ ਗਏ ਵਿਸ਼ਨ ਨਾਲ ਬਿਰਾਨੀ।
ਪਰ ਮਹਾਰਾਜ ਜੀ, ਕੁਝ ਕੁ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਧਰਮ ਗ੍ਰੰਥ ਪੜ੍ਹਦੇ ਤਾਂ ਹਨ, ਧਰਮ ਸ਼ਾਸਤਰਾਂ ਨੂੰ ਵੀ ਪੜ੍ਹਦੇ ਨੇ, ਪਰ ਉਹ ਧਰਮ ਸ਼ਾਸਤਰਾਂ ਨੂੰ ਪੜ੍ਹ ਕੇ ਭੈੜੇ ਕਰਮ ਨਹੀਂ ਛੱਡਦੇ। ਉਹ ਸ਼ਾਸਤਰ ਵੀ ਪੜ੍ਹੀ ਜਾਂਦੇ ਨੇ, ਵੇਦ ਵੀ ਪੜ੍ਹੀ ਜਾਂਦੇ ਨੇ, ਬਾਣੀ ਵੀ ਕਈ ਇਹੋ ਜਿਹੇ ਹਨ ਜਿਹੜੇ ਪੜ੍ਹੀ ਜਾਂਦੇ ਨੇ, ਪਰ ਉਹਨਾਂ ਨੂੰ ਪੜ੍ਹਨ ਦੇ ਬਾਵਜੂਦ ਮਹਾਰਾਜ ਉਹ ਮਾੜੇ ਕਰਮ ਜਿਹੜੇ ਨੇ ਭੈੜੇ ਕਰਮ ਨਹੀਂ ਛੱਡਦੇ, ਪਰ ਇਸਤਰੀਗਾਮੀ ਹੁੰਦੇ ਨੇ ਔਰ ਅਨੇਕਾਂ ਪ੍ਰਕਾਰ ਦੇ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਵਿਸ਼ੇ ਵਿਕਾਰਾਂ ਨੂੰ ਭੋਗਦੇ ਹਨ।
ਅਪਰ ਬੁਰੇ ਕਰਮਨ ਕੋ ਕਰੈ ਪਤ ਕਰ ਲੋਕਨ ਤੇ ਧਨੇਰੈ।
ਉਹ ਬੜੇ ਬੜੇ ਭੈੜੇ ਕੰਮ ਕਰਦੇ ਨੇ, ਬੁਰੇ ਕਰਮ ਕਰਦੇ ਨੇ, ਹਾਲਾਂਕਿ ਧਰਮ ਸ਼ਾਸਤਰ ਵੀ ਪੜ੍ਹਦੇ ਨੇ, ਬਾਣੀ ਵੀ ਪੜ੍ਹਦੇ ਨੇ, ਪਰ ਮਾੜੇ ਕੰਮ ਨਹੀਂ ਛੱਡਦੇ। ਮਾੜੇ ਕਰਮ ਹੋਰ ਅਨੇਕ ਪ੍ਰਕਾਰ ਦੇ ਭੈੜੇ ਮਾੜੇ ਕਰਮ ਕਰਦੇ ਨੇ ਔਰ ਬਾਣੀ ਪੜ੍ਹ ਕੇ ਜਾਂ ਧਰਮ ਸ਼ਾਸਤਰਾਂ ਨੂੰ ਪੜ੍ਹ ਕੇ ਲੋਕਾਂ ਕੋਲੋਂ ਧਨ ਵੀ ਲਈ ਜਾਂਦੇ ਨੇ, ਲੋਕਾਂ ਕੋਲੋਂ ਪੈਸਾ ਵੀ ਉਗਰਾਈ ਜਾਂਦੇ ਨੇ ਤੇ ਕੰਮ ਵੀ ਮਾੜੇ ਕਰਦੇ ਹਨ।
ਤਿੰਨ ਕੀ ਦਸ਼ਾ ਹੋਤੈ ਕੌਣ ਸੁਣ ਬੋਲੇ ਗੁਰ ਕਰਣਾ ਭਾਉਣ।
ਮਹਾਰਾਜ, ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਦੀ ਕੀ ਹਾਲਤ ਹੋਵੇਗੀ? ਜਿਹੜੇ ਇਹੋ ਜਿਹੇ ਬੰਦੇ ਨੇ ਬਾਣੀ ਪੜ੍ਹ ਕੇ ਵੀ ਮਾੜੇ ਕੰਮ ਨਹੀਂ ਛੱਡਦੇ ਔਰ ਭੈੜੇ ਕੰਮ ਕਰਕੇ ਲੋਕਾਂ ਕੋਲੋਂ ਬਾਣੀ ਪੜ੍ਹ ਕੇ ਪੈਸਾ ਇਕੱਠਾ ਕਰਦੇ ਨੇ, ਧਨ ਇਕੱਠਾ ਕਰਦੇ ਨੇ, ਮਾੜੇ ਕਰਮ ਵੀ ਕਰ ਰਹੇ ਨੇ, ਉਹਨਾਂ ਲੋਕਾਂ ਦੀ ਕਿਹੋ ਜਿਹੀ ਹਾਲਤ ਹੋਵੇਗੀ? ਉਹਨਾਂ ਦੀ ਮਹਾਰਾਜ ਜੀ ਕਿਹੋ ਜਿਹੀ ਦਸ਼ਾ ਹੋਵੇਗੀ? ਆਪ ਜੀ ਕਿਰਪਾ ਕਰਕੇ ਦੱਸੋ। ਇਹ ਸੁਣ ਕੇ ਕਰੁਣਾ ਦੇ ਘਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਪਥੈ ਸੁਣੈ ਜੋ ਇਤ ਕਲਿਆਣ ਸ਼ੁਭ ਕਰਮੀ ਕੇ ਕਰੈ ਗੁਜ਼ਰਾ।
ਮਹਾਰਾਜ ਜੀ ਕਹਿੰਦੇ, ਭਾਈ ਜਿਹੜੇ ਗੁਰੂ ਕੀ ਬਾਣੀ ਨੂੰ ਜਾਂ ਧਰਮ ਸ਼ਾਸਤਰ ਗ੍ਰੰਥਾਂ ਨੂੰ ਪਿਆਰ ਨਾਲ ਪੜ੍ਹਦੇ ਨੇ ਔਰ ਸੁਣਦੇ ਨੇ ਔਰ ਪਿਆਰ ਨਾਲ ਪੜ੍ਹ ਕੇ ਸੁਣ ਕੇ ਆਪਣੀ ਕਲਿਆਣ ਚਾਹੁੰਦੇ ਨੇ ਵੀ ਸਾਡੀ ਕਲਿਆਣ ਹੋ ਜਾਏ, ਸਾਡੀ ਮੁਕਤੀ ਹੋ ਜਾਏ, ਔਰ ਉਹ ਚੰਗੇ ਕੰਮ ਕਰਦੇ ਨੇ, ਭਲੇ ਕਰਮਾਂ ਦੇ ਵਿੱਚ ਪ੍ਰਵਿਰਤ ਕਰਕੇ ਆਪਣਾ ਗੁਜਰਾਨ ਕਰਦੇ ਨੇ, ਗੁਜ਼ਾਰਾ ਕਰਦੇ ਹਨ।
ਅਰਥ ਲਖੈ ਦੁਰਮਤ ਕੋ ਤਿਆਗੈ ਸਤ ਨਾਮ ਸਿਮਰਨ ਅਨੁਰਾਗੈ।
ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਦੇ ਅਰਥ ਕਰਕੇ ਅਰਥਾਂ ਨੂੰ ਸਮਝ ਕੇ ਦੁਰਮਤ ਦਾ ਤਿਆਗ ਕਰਦੇ ਨੇ। ਜਿਹੜੀ ਉਹਨਾਂ ਅੰਦਰ ਭੈੜੀ ਮਤ ਹੈ, ਦੁਰਮਤ ਹੈ, ਉਹਨੂੰ ਤਿਆਗਦੇ ਨੇ ਔਰ ਸੱਚੇ ਨਾਮ ਦਾ ਸਿਮਰਨ ਬੜੇ ਅਨੁਰਾਗ ਨਾਲ ਪਿਆਰ ਨਾਲ ਕਰਦੇ ਹਨ।
ਤਿੰਨ ਕੋ ਜਨਮ ਮਰਨ ਮਿਟ ਜਾਏ ਗੁਰ ਸਮੀਪਤਾ ਸੋ ਨਰ ਪਾਏ।
ਉਹਨਾਂ ਦਾ ਜਨਮ ਤੇ ਮਰਨ ਮਿਟ ਜਾਂਦਾ ਹੈ ਜਿਹੜੇ ਇਸ ਢੰਗ ਨਾਲ ਬਾਣੀ ਪੜ੍ਹਦੇ ਨੇ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ, ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਹੈ ਔਰ ਉਹ ਗੁਰੂ ਦੇ ਸਮੀਪ ਹੁੰਦੇ ਨੇ, ਗੁਰੂ ਦੇ ਨੇੜੇ ਰਹਿਣ ਦਾ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਪਥੈ ਲੇਨ ਧਨ ਕੋ ਧਰ ਲੋਭਾ ਕਰੈ ਕੁਕਰਮਨ ਪ੍ਰਾਪਤ ਸੁਭਾ।
ਜਿਹੜੇ ਬੰਦੇ ਸਿਰਫ ਬਾਣੀ ਇਸ ਕਰਕੇ ਪੜ੍ਹਦੇ ਨੇ ਕਿ ਲੋਕਾਂ ਕੋਲੋਂ ਪੈਸੇ ਲੈਣੇ ਨੇ, ਜਿਨ੍ਹਾਂ ਨੇ ਵਪਾਰ ਬਣਾਇਆ ਹੋਇਆ, ਬਹੁਤ ਸਾਰੇ ਲੋਕਾਂ ਨੇ ਸਿਰਫ ਵਪਾਰ ਹੀ ਬਣਾਇਆ ਹੋਇਆ, ਬਾਣੀ ਪੜ੍ਹਨ ਦਾ ਵੀ ਵਪਾਰ ਬਣਾਇਆ ਹੋਇਆ, ਪਰਮੇਸ਼ਰ ਦੇ ਨਾਮ ਨੂੰ ਜਪਣ ਦਾ ਵੀ ਵਪਾਰ ਬਣਾਇਆ ਹੋਇਆ ਔਰ ਧਰਮ ਗ੍ਰੰਥ ਵੀ ਇਸੇ ਕਰਕੇ ਪੜ੍ਹਦੇ ਨੇ ਕਿ ਲੋਕ ਵੇਖ ਕੇ ਸਾਨੂੰ ਪੈਸਾ ਦੇਣਗੇ, ਧਨ ਦੇਣਗੇ। ਮਹਾਰਾਜ ਜੀ ਕਹਿੰਦੇ, ਜਿਹੜੇ ਇਹੋ ਜਿਹੇ ਲੋਕ ਨੇ ਸਿਰਫ ਧਨ ਦਾ ਲੋਭ ਕਰਕੇ ਆਪਣੇ ਹਿਰਦੇ ਵਿੱਚ ਧਨ ਦੀ ਲਾਲਸਾ ਰੱਖ ਕੇ ਪੜ੍ਹਦੇ ਨੇ ਔਰ ਫਿਰ ਭੈੜੇ ਕੁਕਰਮ ਵੀ ਕਰਦੇ ਨੇ, ਮਾੜੇ ਕੰਮ ਵੀ ਨਹੀਂ ਤਿਆਗਦੇ, ਔਰ ਸੰਸਾਰ ਦੇ ਵਿੱਚੋਂ ਆਪਣੀ ਸੋਭਾ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਨ।
ਜਿਵ ਇਹ ਮਣੀ ਪ੍ਰਕਾਸ਼ ਕੋ ਪਾਏ ਬੀਨ ਬੀਨ ਕਿਰਮਨ ਕੋ ਖਾਏ।
ਉਹ ਬੰਦੇ ਇਸ ਤਰ੍ਹਾਂ ਦੇ ਨੇ ਜਿਵੇਂ ਮਣੀ ਵਾਲਾ ਸੱਪ ਹੁੰਦਾ ਨਾ, ਤੇ ਮਣੀ ਵਾਲਾ ਜਿਹੜਾ ਉਹ ਸੱਪ ਹੈ ਮੱਸਿਆ ਦੀ ਰਾਤ ਨੂੰ ਮਣੀ ਬਾਹਰ ਕੱਢ ਕੇ ਰੱਖ ਦਿੰਦਾ ਹੈ, ਉਹਦੇ ਪ੍ਰਕਾਸ਼ ਵਿੱਚ ਚੁਣ ਚੁਣ ਕੇ ਕੀੜੇ ਖਾਂਦਾ ਹੈ। ਜਿਹੜਾ ਸਿਆਣਾ ਸੱਪ ਹੈ ਉਹ ਪੂਰਨਮਾਸ਼ੀ ਦੀ ਰਾਤ ਨੂੰ ਮਣੀ ਬਾਹਰ ਕੱਢਦਾ, ਤੇ ਚੰਦਰਮਾ ਦੀਆਂ ਕਿਰਨਾਂ ਜਦੋਂ ਮਣੀ ਤੇ ਪੈਂਦੀਆਂ ਤੇ ਉਹਦੇ ਵਿੱਚੋਂ ਅੰਮ੍ਰਿਤ ਨਿਕਲਦਾ, ਅੰਮ੍ਰਿਤ ਪੀਂਦਾ। ਪਰ ਇੱਕ ਸੱਪ ਖੋਟੇ ਭੈੜੇ ਹੁੰਦੇ ਨੇ, ਉਹ ਮੱਸਿਆ ਦੀ ਰਾਤ ਨੂੰ ਮਣੀ ਬਾਹਰ ਕੱਢਦੇ ਤੇ ਉਹਦੇ ਪ੍ਰਕਾਸ਼ ਵਿੱਚ ਜਿਹੜੇ ਕੀੜੇ ਨੇ ਕਿਰਮ ਨੇ ਉਹਨਾਂ ਨੂੰ ਚੁਣ ਚੁਣ ਕੇ ਖਾਂਦੇ ਨੇ। ਇਸੇ ਤਰ੍ਹਾਂ ਜਿਹੜੇ ਧਨ ਦੇ ਲੋਭੀ ਨੇ ਨਾ, ਧਨ ਦਾ ਲੋਭ ਕਰਕੇ ਸਿਰਫ ਬਾਣੀ ਪੜ੍ਹਦੇ ਨੇ ਜਾਂ ਲੋਕਾਂ ਨੂੰ ਸੁਣਾਉਂਦੇ ਨੇ, ਇਹੋ ਜਿਹੇ ਬੰਦੇ ਮਣੀ ਦੇ ਪ੍ਰਕਾਸ਼ ਵਿਚ ਕੀੜੇ ਖਾ ਰਹੇ ਨੇ, ਕਿਰਮ ਖਾ ਰਹੇ ਨੇ।
ਤਿਮ ਤਿਨ ਨਰਕੀ ਕ੍ਰਿਤ ਪਛਾਨੋ ਪਦ ਸੁਣਾਏ ਲੈ ਦਰਦ ਮਾਨੋ।
ਇਸੇ ਤਰ੍ਹਾਂ ਦੀ ਉਹਨਾਂ ਦੀ ਕਿਰਤ ਹੈ ਜਿਹੜੇ ਲੋਕਾਂ ਨੂੰ ਪੜ੍ਹ ਕੇ ਸੁਣਾਉਂਦੇ ਨੇ ਔਰ ਸਿਰਫ ਧਨ ਦੀ ਲਾਲਸਾ ਰੱਖਦੇ ਹਨ।
ਕਰੈ ਕੁਕਰਮ ਭੋਗ ਕ੍ਰਿਆ ਪਰ ਕੋ ਸਿਮਰੈ ਨੈ ਸਤਨਾਮ ਸੁਬਰਕੋ।
ਧਰਮ ਗ੍ਰੰਥ ਪੜ੍ਹਦਿਆਂ ਹੋਇਆਂ ਵੀ, ਬਾਣੀ ਪੜ੍ਹਦਿਆਂ ਹੋਇਆਂ ਵੀ ਕੁਕਰਮ ਕਰਨ ਤੋਂ ਬਾਅਦ ਨਹੀਂ ਆਉਂਦੇ, ਔਰ ਕੁਕਰਮ ਵੀ ਕਰਦੇ ਨੇ, ਪਰ ਇਸਤਰੀ ਗਾਮੀ ਵੀ ਹੁੰਦੇ ਨੇ, ਧਨ ਦੇ ਲਾਲਚੀ ਲੋਭੀ ਵੀ ਹੁੰਦੇ ਨੇ, ਇਹੋ ਜੇ ਭੈੜੇ ਕਰਮਾਂ ਚ ਪ੍ਰਵਿਰਤ ਹੋਏ ਜਿਹੜੇ ਲੋਕ ਹਨ।
ਨਰਕ ਸਿਧਾਰੈ ਗੁਰ ਨ ਸਹਾਏ ਬਿਨ ਸਹਾਇਤਾ ਬੋਧ ਪਾਏ।
ਨਾ ਹੀ ਉਹ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਿਮਰਦੇ ਨੇ, ਇਹੋ ਜੇ ਬੰਦੇ ਫਿਰ ਨਰਕਾਂ ਨੂੰ ਜਾਂਦੇ ਨੇ। ਗੁਰੂ ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰਦਾ, ਗੁਰੂ ਉਹਨਾਂ ਦੀ ਬਾਂਹ ਨਹੀਂ ਫੜਦਾ, ਇਹੋ ਜੇ ਬੰਦਿਆਂ ਦੀ ਗੁਰੂ ਉਹਨਾਂ ਦੀ ਸਹਾਇਤਾ ਨਹੀਂ ਕਰਦਾ, ਉਹ ਨਰਕਾਂ ਵਿੱਚ ਜਾ ਕੇ ਦੁੱਖ ਭੋਗਦੇ ਹਨ।
ਸਿੱਖਣ ਗੁਰ ਬਾਕ ਵਿਸਾਲਾ ਲਗੇ ਸੁਕਰਮਨ ਗਨ ਤਿਸ ਕਾਲਾ।
ਸਤਿਗੁਰਾਂ ਦੇ ਬਚਨ ਸੁਣ ਕੇ ਸਿੱਖ ਚੰਗੇ ਕਰਮਾਂ ਚ ਪ੍ਰਵਿਰਤ ਹੋਏ ਤੇ ਸ੍ਰੇਸ਼ਟ ਕਰਮ ਕਰਨ ਲੱਗੇ, ਭੈੜੇ ਕਰਮਾਂ ਦਾ ਦੁਰਮਤ ਦਾ ਹਿਰਦੇ ਤੋਂ ਤਿਆਗ ਕੀਤਾ ਹੈ।
ਗੋਏਰਾ ਸੂਦ ਸੂਰ ਕਲਿਆਣ ਇੱਕ ਆਇਓ ਸਤਿਗੁਰ ਤੀਰ।
ਭਾਈ ਸੂਰ ਭਾਈ ਕਲਿਆਣ ਇਹ ਜਾਤੀ ਦੇ ਸੂਦ ਸਨ, ਸੂਦ ਜਾਤੀ ਦੇ ਧਾਰਨੀ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲ ਆਏ ਹਨ।
ਪਗ ਪੰਕਜ ਪਰ ਨਮੋ ਕਰ ਕਹੀ ਅਰਜ ਔਰ ਧੀਰ।
ਇਹਦਾ ਨਾਂ ਹੈ ਭਾਈ ਕਲਿਆਣ, ਇਹ ਬੜਾ ਸੂਰਮਾ ਸੀ ਤੇ ਜਾਤੀ ਕਰਕੇ ਸੂਦ ਸੀ। ਖੱਤਰੀਆਂ ਦਾ ਇੱਕ ਵਰਣ ਹੈ ਸੂਦ, ਸੂਦ ਵਰਣ ਦਾ ਇਹ ਧਾਰਨੀ ਸੀ, ਨਾ ਇਹਦਾ ਭਾਈ ਕਲਿਆਣ ਹੈ। ਇਹ ਗੁਰੂ ਅਰਜਨ ਸਾਹਿਬ ਦੇ ਕੋਲ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਬਲਾਂ ਤੇ ਇਹਨੇ ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ,
ਜੋ ਪਈ ਸੁਣੋ ਗੁਰੂ ਜੀ ਮਹਿਰਣ ਖੇਤ ਨਿਰਪੈਰੋਂ ਰਿਪਹਤ ਬੇਤ।
ਕਹਿਣ ਲੱਗਾ, ਹੇ ਗੁਰੂ ਜੀ ਮੈਂ ਬੜਾ ਸੂਰਮਾ ਹਾਂ, ਜੰਗ ਦੇ ਮੈਦਾਨ ਦੇ ਵਿਚ ਜਦੋਂ ਕਿਤੇ ਜੰਗ ਦਾ ਸਮਾਂ ਬਣਦਾ ਮੈਂ ਸੂਰਮਿਆਂ ਵਾਂਗੂ ਲੜਦਾ। ਜੰਗ ਦੇ ਮੈਦਾਨ ਚ ਕਦੇ ਮੈਂ ਪਿੱਠ ਨਹੀਂ ਵਿਖਾਈ, ਬਹਾਦਰਾਂ ਵਾਂਗੂ ਸੂਰਮਿਆਂ ਵਾਂਗੂ ਨਿਡਰਤਾ ਸਹਿਤ ਜੰਗ ਦੇ ਮੈਦਾਨ ਦੇ ਵਿਚ ਧੀਰਜ ਧਾਰ ਕੇ ਲੜਦਾ ਹਾਂ।
ਦੋਨੋ ਦਲ ਮੁਕਾਬਲੇ ਧਰੇ ਜਬ ਹੋ ਸ਼ਸਤਰ ਚਲਨ ਲੱਗ ਪਰੇ।
ਮੈਂ ਨਿਰਭੈ ਹੋ ਕੇ ਜੰਗ ਦੇ ਮੈਦਾਨ ਚ ਰਹਿਣਾ ਤੇ ਦੁਸ਼ਮਣ ਨੂੰ ਮਾਰਨ ਵਾਸਤੇ ਹਰ ਵੇਲੇ ਨਿਡਰ ਰਹਿਣਾ। ਮਹਾਰਾਜ ਜਦੋਂ ਦੋਵੇਂ ਦਲ ਆਪਸ ਵਿਚ ਭਿੜਦੇ ਨੇ, ਘਮਾਸਾਨ ਜੰਗ ਸ਼ੁਰੂ ਹੁੰਦਾ ਹੈ, ਦੋਵਾਂ ਪਾਸਿਓਂ ਜਦੋਂ ਸ਼ਸਤਰ ਚੱਲਣ ਲੱਗਦੇ ਨੇ, ਗੋਲੀਆਂ ਤੀਰ ਬੰਦੂਕਾਂ ਚੱਲਦੀਆਂ ਹਨ।
ਤਬ ਰਿਪ ਸੈਨਾ ਮੈਂ ਬਰ ਜਾਵੋ ਕਰ ਪ੍ਰਹਾਰ ਬਲ ਤੇ ਰਿਪ ਕਾਮੋ।
ਮਹਾਰਾਜ ਉਸ ਵੇਲੇ ਪੂਰਾ ਜਦੋਂ ਰਣ ਦਾ ਮੈਦਾਨ ਭਖਿਆ ਹੁੰਦਾ, ਦੋਵਾਂ ਪਾਸਿਓਂ ਦਲ ਲੜਦੇ ਹੁੰਦੇ ਨੇ, ਤੇ ਫਿਰ ਉਸ ਸਮੇਂ ਮੈਂ ਦੁਸ਼ਮਣ ਦੇ ਦਲ ਦੇ ਵਿਚ ਧੱਸ ਕੇ ਦੁਸ਼ਮਣਾਂ ਦੇ ਆਹੂ ਲਾ ਸੁੱਟਦਾ। ਉਸ ਵਕਤ ਮੈਂ ਜੰਗ ਦੇ ਮੈਦਾਨ ਵਿਚ ਆ ਕੇ ਦੁਸ਼ਮਣਾਂ ਦੇ ਦਲ ਚ ਵੜ ਕੇ ਬਹੁਤ ਸਾਰੇ ਦੁਸ਼ਮਣਾਂ ਨੂੰ ਪ੍ਰਾਣਾਂ ਦਾ ਨਾਸ਼ ਕਰਦਾ ਹਾਂ।
ਹੁਣ ਨਿਜ ਦਲ ਮੈਂ ਆਨ ਪ੍ਰਵੇਸ਼ੋ ਕਰੋ ਪਲਾਵਨ ਸ਼ਤਰੂ ਵਿਸ਼ੇਸ਼,
ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਫਿਰ ਮੈਂ ਆਪਣੇ ਦਲ ਦੇ ਵਿਚ ਆ ਕੇ ਪ੍ਰਵੇਸ਼ ਕਰਦਾ, ਤੇ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਚ ਮੈਂ ਭਾਜੜ ਪਾ ਕੇ ਰੱਖ ਦਿੰਦਾ। ਸਤਿਗੁਰੂ, ਇਹੋ ਜੀ ਬਹਾਦਰੀ ਤੇ ਸੂਰਮਤਾਈ ਨਾਲ ਮੈਂ ਜੰਗ ਦੇ ਮੈਦਾਨ ਚ ਲੜਦਾ ਹਾਂ।
ਸੁਣ ਸ਼੍ਰੀ ਮੁਖ ਤੇ ਬਾਕ ਉਚਾਰੇ, ਸੁਗਮ ਆਹੈ ਦਲ ਰਿਪ ਦਲ ਮਾਰੇ।
ਮਹਾਰਾਜ ਜੀ ਸੁਣ ਕੇ ਬੋਲੇ, ਕਹਿਣ ਲੱਗੇ, ਭਾਈ ਕਲਿਆਣ ਜੀ, ਜੰਗ ਦੇ ਮੈਦਾਨ ਦੇ ਵਿਚ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹੋ ਜੇ ਜੰਗ ਦੇ ਮੈਦਾਨ ਵਿਚ ਲੜਨਾ ਤਾਂ ਬੜਾ ਸੌਖਾ ਹੈ ਕਿ ਦੁਸ਼ਮਣ ਦੇ ਦਲ ਦੇ ਵਿਚ ਧੱਸ ਕੇ ਦੁਸ਼ਮਣ ਨੂੰ ਮਾਰਨਾ, ਇਹ ਬਹੁਤ ਸੌਖਾ ਕੰਮ ਹੈ, ਇਹ ਸੁਗਮ ਰਸਤਾ ਹੈ।
ਇਸ ਕੋ ਸਦਾ ਸਤ ਅਗਿਆਨ ਕਾਮ ਕ੍ਰੋਧ ਆਦਿਕ ਭਟ ਜਾਣ।
ਪਰ ਜਿਹੜਾ ਅਗਿਆਨ ਹੈ ਨਾ, ਅਗਿਆਨ ਦੀ ਜਿਹੜੀ ਫੌਜ ਹੈ, ਅਗਿਆਨ ਸੂਰਮਾ ਨਾ ਬੜਾ ਵੱਡਾ ਸੈਨਾਪਤੀ ਹੈ, ਤੇ ਅਗਿਆਨ ਦੇ ਸੂਰਮੇ ਜਿਹੜੇ ਨੇ ਉਹ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ, ਇਹ ਅਗਿਆਨ ਰੂਪੀ ਸੈਨਾਪਤੀ ਦੇ ਬੜੇ ਬੜੇ ਵੱਡੇ ਬਲੀ ਸੂਰਮੇ ਹਨ।
ਲੇ ਗੁਰ ਸ਼ਬਦ ਸ਼ਸਤਰ ਬਲ ਧਰ ਕੇ ਇਹਨੂੰ ਪ੍ਰਹਾਰੈ ਹਿਰਦੇ ਵਿਚਰ ਕੇ।
ਮਹਾਰਾਜ ਜੀ ਕਹਿੰਦੇ, ਜਿਹੜਾ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ, ਗੁਰੂ ਦੇ ਸ਼ਬਦ ਦੇ ਸ਼ਸਤਰ ਦਾ ਬਲ ਧਾਰ ਕੇ ਇਹਨਾਂ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਜੰਗ ਦੇ ਮੈਦਾਨ ਚ ਮਾਰਦਾ, ਅਸਲ ਵਿਚ ਸੂਰਮਾ ਉਹ ਹੈ। ਜਿਹੜੇ ਜੰਗ ਦੇ ਮੈਦਾਨ ਚ ਤੁਸੀਂ ਲੜਦੇ ਹੋ, ਇਹਨਾਂ ਦੁਸ਼ਮਣਾਂ ਨੂੰ ਮਾਰਨਾ ਤਾਂ ਸੌਖਾ ਹੈ, ਪਰ ਕਾਮ ਕ੍ਰੋਧ ਨੂੰ ਮਾਰਨਾ ਬੜਾ ਔਖਾ ਹੈ। ਭਾਈ ਕਲਿਆਣ ਜੀ, ਅਗਿਆਨ ਤੋਂ ਪੈਦਾ ਹੋਏ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਬੜੇ ਬਲੀ ਸੂਰਮੇ ਨੇ, ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ, ਗੁਰੂ ਦੇ ਸ਼ਬਦ ਦੇ ਸ਼ਸਤਰਾਂ ਦਾ ਬਲ ਧਾਰ ਕੇ ਫਿਰ ਉਨ੍ਹਾਂ ਦੇ ਨਾਲ ਜਾ ਕੇ ਲੜਨਾ, ਉਨ੍ਹਾਂ ਦੇ ਨਾਲ ਜਾ ਕੇ ਜੰਗ ਦੇ ਮੈਦਾਨ ਵਿਚ ਜੂਝਣਾ।
ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ ਰੇ, ਮਹਾਸੂਰਮਾ ਕਈਐ ਸੋਏ, ਸੁਖ ਅਨਾਸ਼ ਇਨ ਨਾਸ਼ੈ ਹੋਏ।
ਮਹਾਰਾਜ ਜੀ ਕਹਿੰਦੇ, ਉਹ ਮਹਾਸੂਰਮਾ ਹੈ, ਉਹੀ ਅਸਲ ਵਿਚ ਵੱਡਾ ਸੂਰਮਾ ਹੈ। ਧਰਮ ਦੀ ਦ੍ਰਿਸ਼ਟੀ ਚ ਉਹ ਸੂਰਮਾ ਜਿਹੜਾ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਮਾਰ ਮੁਕਾਵੇ, ਉਹ ਸਭ ਤੋਂ ਵੱਡਾ ਸੂਰਮਾ, ਬਲੀ ਸੂਰਮਾ। ਤੇ ਪਾਤਸ਼ਾਹ ਕਹਿੰਦੇ, ਇਹਨਾਂ ਨੂੰ ਮਾਰਨ ਵਾਲੇ ਨੂੰ ਅਨਾਸ਼ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਮਾਰ ਦਿੰਦਾ ਨਾ, ਇਹਨਾਂ ਨੂੰ ਮਾਰਨ ਵਾਲੇ ਨੂੰ ਅਨਾਸ਼, ਜਿਹੜੇ ਸੁੱਖ ਦਾ ਕਦੇ ਨਾਸ਼ ਨਹੀਂ ਹੁੰਦਾ, ਐਸਾ ਸੁੱਖ ਉਹਨਾਂ ਸੂਰਮਿਆਂ ਨੂੰ ਪ੍ਰਾਪਤ ਹੁੰਦਾ ਹੈ।
ਅਸ ਬਿਰਲੇ ਜੋਗਾ ਬਲਵੰਤ, ਮਨ ਰਿਪ ਕੋ ਕਰ ਯਤਨ ਗਹੰਤ।
ਇਹੋ ਜਿਹੜੇ ਯੋਧੇ ਨੇ ਉਹ ਬਿਰਲੇ ਨੇ, ਐਸੇ ਸੂਰਮੇ ਬਿਰਲੇ ਨੇ ਜਿਹੜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਕੇ ਉਹਦੇ ਤੇ ਫਤਿਹ ਪ੍ਰਾਪਤ ਕਰ ਲੈਂਦੇ ਨੇ। ਇਹੋ ਜੇ ਵਿਰਲੇ ਸੂਰਮੇ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਣਾ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਆਤਮ ਦਾ ਇੱਥੇ ਅਰਥ ਹੈ ਮਨ, ਜਿਹੜੇ ਮਨ ਨੂੰ ਜਿੱਤ ਲੈਂਦੇ ਨੇ, ਇਹੋ ਜੇ ਸੂਰਮੇ ਵਿਰਲੇ ਨੇ। ਭਾਈ ਕਲਿਆਣ ਜੀ,
ਇਸ ਪਰ ਇੱਕ ਸਲੋਕ ਬਣਾਇਓ, ਸ਼੍ਰੀ ਮੁਖ ਤੇ ਸਭ ਪਾਠ ਸੁਣਾਇਓ।
ਸਤਿਗੁਰਾਂ ਨੇ ਇਹਦੇ ਉਪਰ ਥਾਂ ਇੱਕ ਸਹਿਜ ਕਿਰਤੀ ਦਾ ਬਹੁਤ ਹੀ ਸੁੰਦਰ ਸਲੋਕ ਉਚਾਰਨ ਕੀਤਾ ਗੁਰਬਾਣੀ ਦਾ, ਕਿ ਅਸਲ ਵਿਚ ਸੂਰਮਾ ਕੌਣ ਹੈ, ਤੇ ਉਹ ਸੂਰਮਾ ਜੰਗ ਦੇ ਮੈਦਾਨ ਚ ਕਿਵੇਂ ਲੜਦਾ ਹੈ, ਕਿਹੜੇ ਸ਼ਸਤਰ ਗ੍ਰਹਿਣ ਕਰਦਾ ਹੈ, ਕਿਹੋ ਜੀ ਆਪਣੇ ਸਰੀਰ ਤੇ ਸੰਜੋਹ ਪਾਉਂਦਾ ਹੈ, ਕਿਹੋ ਜੇ ਘੋੜੇ ਤੇ ਸਵਾਰ ਹੁੰਦਾ ਹੈ। ਮਹਾਰਾਜ ਜੀ ਉਹ ਪਾਵਨ ਪਵਿੱਤਰ ਸਲੋਕ ਸਹਿਜ ਕਿਰਤੀ ਦੇ ਵਿਚ ਉਚਾਰਨ ਕਰਕੇ ਭਾਈ ਕਲਿਆਣ ਜੀ ਨੂੰ ਉਪਦੇਸ਼ ਦਿੰਦੇ ਹਨ।
ਸ਼੍ਰੀ ਮੁਖ ਵਾਕ ਸੈਨਾ ਸਾਧ ਸਮੋ ਸੋਰ ਅਜਿਤੰ ਸਨਾਹੰ ਤਨ ਨਿਮਰਤਾ।
ਮਹਾਰਾਜ ਜੀ ਕਹਿੰਦੇ, ਸਾਧ ਸੰਗਤ ਕਰਨੀ ਇਹ ਸੈਨਾ ਹੈ, ਇਹ ਫੌਜ ਹੈ। ਸੈਨਾ ਸਾਧ ਸਮੂਹ ਸੂਰ ਅਜਿਤੰ, ਸਾਧ ਸੰਗਤ ਕਰਨੀ, ਸਾਧ ਸੰਗਤ ਵਿਚ ਜਾ ਕੇ ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ ਸੁਣਨੀ, ਸਾਧ ਸੰਗਤ ਜਿਹੜੀ ਹੈ ਇਹ ਅਜਿੱਤ ਸੂਰਮਾ ਹੈ, ਇਹ ਅਜਿੱਤ ਸੈਨਾ ਜਿਹਨੂੰ ਕੋਈ ਜਿੱਤ ਨਹੀਂ ਸਕਦਾ। ਅਜਿੱਤੰ, ਅਜਿੱਤੰ ਦਾ ਮਤਲਬ ਜਿਹਨੂੰ ਕੋਈ ਜਿੱਤ ਨਾ ਸਕੇ, ਇਹ ਐਸਾ ਸੂਰਮਾ। ਤੇ ਸਾਧ ਸੰਗਤ ਵਿਚ ਬੈਠਣਾ ਸੂਰਮਤਾਈ ਮਿਲਦੀ ਹੈ, ਤੇ ਫਿਰ ਉਹ ਸੂਰਮਾ ਆਪਣੇ ਸਰੀਰ ਦੇ ਉੱਤੇ ਸਨਾਹੰਗ ਤਨ ਨਿਮਰਤਾ ਹੈ, ਨਿਮਰਤਾ ਦੀ ਸਰੀਰ ਤੇ ਸੰਜੋਹ ਧਾਰਨ ਕਰਨੀ ਹੈ। ਸੰਗਤ ਕਰਨੀ, ਇਹ ਤੁਹਾਡੀ ਫੌਜ ਹੈ, ਇਹ ਸੈਨਾ ਹੈ। ਤੇ ਫਿਰ ਆਪਣੇ ਸਰੀਰ ਦੇ ਉੱਤੇ ਨਿਮਰਤਾ, ਆਪਣੇ ਮਨ ਚ ਜਿਹੜੀ ਨਿਮਰਤਾ ਧਾਰਨ ਕਰਨੀ ਹੈ। ਖਾਲਸਾ ਜੀ, ਨਿਮਰਤਾ ਵਰਗੀ ਸੰਜੋਹ ਕੋਈ ਨਹੀਂ। ਸੰਜੋਹ ਦਾ ਕੰਮ ਕੀ ਹੁੰਦਾ? ਜਿਹੜੀ ਸਰੀਰ ਤੇ ਸੂਰਮੇ ਪਾਉਂਦੇ ਨੇ ਕਿ ਦੁਸ਼ਮਣ ਵੱਲੋਂ ਜਿਹੜਾ ਸ਼ਸਤਰ ਚਲਾਇਆ ਜਾਵੇ ਉਹ ਸੰਜੋਹ ਨੂੰ ਕੱਟ ਨਾ ਸਕੇ, ਸਰੀਰ ਦੀ ਰੱਖਿਆ ਹੋਵੇ, ਉਹਨੂੰ ਸੰਜੋਹ ਕਹਿੰਦੇ ਨੇ। ਤੇ ਨਿਮਰਤਾ ਵਰਗੀ ਰੱਖਿਆ ਕਰਨ ਵਾਲਾ ਕੋਈ ਨਹੀਂ। ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲਿਆਂ ਦਾ ਵਚਨ ਹੈ, ਉਹ ਕਹਿੰਦੇ ਨਿਮਰਤਾ ਰੱਖਣ ਨਾਲ ਔਖੇ ਤੋਂ ਔਖਾ ਸਮਾਂ ਟਲ ਜਾਂਦਾ ਹੈ। ਨਿਮਰਤਾ ਰੱਖਣ ਨਾਲ ਔਖੇ ਤੋਂ ਔਖਾ ਤੇ ਭਿਆਨਕ ਤੋਂ ਭਿਆਨਕ ਸਮਾਂ ਆ ਜਾਵੇ ਜ਼ਿੰਦਗੀ ਚ ਤੇ ਉਹ ਟਲ ਜਾਂਦਾ ਹੈ। ਇਸ ਕਰਕੇ ਨਿਮਰਤਾ ਵਰਗਾ ਰੱਖਿਅਕ ਕੋਈ ਨਹੀਂ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਨਿਮਰਤਾ ਰੱਖਣੀ ਇਹ ਸਰੀਰ ਦੇ ਉੱਤੇ ਸੰਜੋਹ ਧਾਰਨ ਕਰਨ ਦੇ ਸਮਾਨ ਹੈ।
ਆਵਧੈ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ।
ਆਵਧੈ, ਆਵਧੈ ਕਹਿੰਦੇ ਨੇ ਹਥਿਆਰ ਨੂੰ, ਸ਼ਸਤਰ ਨੂੰ। ਮਹਾਰਾਜ ਜੀ ਕਹਿੰਦੇ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣੇ ਇਹ ਸਭ ਤੋਂ ਵੱਡਾ ਹਥਿਆਰ ਹੈ, ਇਹ ਹਥਿਆਰ ਹੈ, ਇਹ ਸ਼ਸਤਰ ਹੈ। ਗੋਬਿੰਦ ਦੇ ਪਰਮੇਸ਼ਰ ਦੇ ਗੁਣ ਗਾਉਣੇ, ਪਹਿਲਾਂ ਤਾਂ ਸੰਗਤ ਕਰਨੀ ਹੈ, ਸੰਗਤ ਕਰਨ ਦੇ ਨਾਲ ਸੂਰਮਤਾਈ ਆਈ, ਫਿਰ ਨਿਮਰਤਾ ਦੀ ਸਰੀਰ ਤੇ ਸੰਜੋਹ ਪਾਉਣੀ ਹੈ, ਫਿਰ ਪਰਮੇਸ਼ਰ ਦੇ ਗੁਣ ਗਾਉਣੇ। ਇਹ ਆਪਣੇ ਹੱਥ ਵਿੱਚ ਹਥਿਆਰ ਪਕੜਨੇ ਨੇ, ਤੇ ਫਿਰ ਜੇ ਹੱਥ ਦੇ ਵਿੱਚ ਕਿਰਪਾਨ ਫੜੀ ਤੇ ਦੂਜੇ ਹੱਥ ਚ ਢਾਲ ਵੀ ਹੋਣੀ ਜ਼ਰੂਰੀ ਹੈ। ਦੁਸ਼ਮਣ ਜਦੋਂ ਵਾਰ ਕਰਦਾ ਤੇ ਢਾਲ ਤੇ ਹੀ ਰੋਕਿਆ ਜਾਂਦਾ ਨਾ, ਢਾਲ ਬਿਨਾਂ ਕਿਰਪਾਨ ਅਧੂਰੀ ਮੰਨੀ ਹੈ। ਸ਼ਸਤਰਧਾਰੀ ਗੁਰਮੁਖ ਪਿਆਰੇ ਕਹਿੰਦੇ ਢਾਲ ਤੇ ਕਿਰਪਾਨ ਦੋਵਾਂ ਦਾ ਮੇਲ ਹੈ, ਜੇ ਢਾਲ ਨਹੀਂ ਤੇ ਫਿਰ ਆਪਣਾ ਬਚਾਅ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਢਾਲ ਕਿਹੜੀ ਹੈ? ਜੇ ਗੋਬਿੰਦ ਦੇ ਗੁਣ ਗਾਉਣੇ ਤਾਂ ਹੋ ਗਈ ਕਿਰਪਾਨ, ਸ਼ਸਤਰ। ਓਟ ਗੁਰ ਸ਼ਬਦ ਕਰ ਚਰਮਣ ਹੈ, ਵਾਹਿਗੁਰੂ 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 ਜਪੀ ਜਾਣਾ, ਇਹ ਹੈ ਢਾਲ। ਗੁਰੂ ਦਾ ਜਿਹੜਾ ਸ਼ਬਦ ਹੈ ਇਹ ਗੁਰੂ ਖਾਲਸਾ ਜੀ ਢਾਲ ਹੈ। ਢਾਲ ਕਿਹੜੀ? ਚਮੜੇ ਦੀ। ਢਾਲਾਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ। ਇੱਕ ਢਾਲ ਹੁੰਦੀ ਹੈ ਲੋਹੇ ਦੀ ਬਣੀ ਹੋਈ, ਫੌਲਾਦ ਦੀ ਬਣੀ ਹੋਈ, ਪਰ ਗੁਰੂ ਖਾਲਸਾ ਜੀ ਇੱਕ ਢਾਲ ਹੁੰਦੀ ਜਿਹੜੀ ਚਮੜੇ ਦੀ ਗੈਂਡੇ ਦੀ ਖੱਲ ਦੀ ਬਣੀ ਹੁੰਦੀ ਹੈ। ਗੈਂਡੇ ਦੀ ਖੱਲ ਦੀ ਬਣੀ ਹੋਈ ਜਿਹੜੀ ਢਾਲ ਹੈ ਉਹਦੇ ਚੋਂ ਗੋਲੀ ਨਹੀਂ ਨਿਕਲ ਸਕਦੀ, ਇਤਨੀ ਮਜ਼ਬੂਤ ਹੁੰਦੀ ਹੈ। ਕਹਿੰਦੇ ਉਹ ਢਾਲ ਕਿਹੜੀ ਹੈ? ਗੁਰੂ ਦਾ ਸ਼ਬਦ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪੀ ਜਾਣਾ ਜਪੀ ਜਾਣਾ। ਇਹ ਜਿਹੜਾ ਗੁਰੂ ਕਾ ਮੰਤਰ ਹੈ, ਗੁਰੂ ਕਾ ਸ਼ਬਦ ਹੈ, ਇਹ ਹੱਥ ਵਿੱਚ ਫੜੀ ਹੋਈ ਢਾਲ ਹੈ।
ਆਰੂੜ ਤੇ ਅਸਵ ਰਥ ਨਾਗੈ ਬੁਝੰਤੇ ਪ੍ਰਭ ਮਾਰਗੈ।
ਆਰੂੜ ਤੇ ਅਸਵ ਰਥ ਨਾਗ ਹੈ। ਹੁਣ ਸਵਾਰੀ ਕਾਹਦੇ ਤੇ ਹੁੰਦੀ ਹੈ? ਇੱਕ ਘੋੜੇ ਤੇ। ਅਸਵ ਕਹਿੰਦੇ ਨੇ ਘੋੜੇ ਨੂੰ, ਤੇ ਦੂਸਰੇ ਨੇ ਰੱਥ, ਰੱਥ ਤੇ ਵੀ ਸਵਾਰੀ ਹੁੰਦੀ ਹੈ। ਨਾਗਾ ਕਹਿੰਦੇ ਨੇ ਹਾਥੀ ਨੂੰ, ਹਾਥੀ ਤੇ ਸਵਾਰ ਹੋਣਾ। ਕਹਿੰਦੇ ਭਾਈ ਅਰੂੜ ਤੇ ਅਸਵ ਰੱਥ ਨਾਗ ਹੈ, ਘੋੜਿਆਂ ਤੇ ਸਵਾਰ ਹੋ ਕੇ, ਹਾਥੀ ਤੇ ਸਵਾਰ ਹੋ ਕੇ, ਰੱਥ ਤੇ ਸਵਾਰ ਹੋਣਾ ਕੀ ਹੈ? ਬੁਝੰਤੇ ਪ੍ਰਭ ਮਾਰਗ ਹੈ। ਗੁਰੂ ਕੋਲੋਂ ਪੁੱਛਣਾ ਕਿ ਸਤਿਗੁਰੂ ਜੀ ਮੈਂ ਕਿਹੜੇ ਰਸਤੇ ਤੇ ਚੱਲਾਂ। ਗੁਰੂ ਕੋਲੋਂ ਪੁੱਛਣਾ ਕਿ ਪ੍ਰਭੂ ਜੀ, ਗੁਰਦੇਵ ਜੀ ਮੈਨੂੰ ਪ੍ਰਭੂ ਦਾ ਮਾਰਗ ਦੱਸੋ। ਰੱਬ ਦਾ ਮਾਰਗ ਗੁਰੂ ਕੋਲੋਂ ਪੁੱਛਣਾ ਇਹ ਹੈ ਘੋੜੇ ਤੇ ਸਵਾਰ ਹੋਣਾ, ਇਹ ਹੈ ਹਾਥੀ ਤੇ ਸਵਾਰ ਹੋਣਾ, ਇਹ ਹੈ ਰੱਥ ਤੇ ਸਵਾਰ ਹੋਣਾ, ਕਿ ਪ੍ਰਭੂ ਦਾ ਮਾਰਗ ਗੁਰੂ ਦੇ ਕੋਲੋਂ ਪੁੱਛਣਾ ਇਹ ਤੁਹਾਡੀ ਸਵਾਰੀ ਹੈ।
ਵਿਚਰ ਤੇ ਨਿਰਭੰਗ ਸਤਰ ਸੈਨਾ ਯਾਚੰਤੇ ਗੋਪਾਲ ਕੀਰਤਨ।
ਮਹਾਰਾਜ ਜੀ ਕਹਿੰਦੇ ਨਿਰਭੈ ਹੋ ਕੇ ਜੰਗ ਦੇ ਮੈਦਾਨ ਚ ਦੁਸ਼ਮਣਾਂ ਦੀ ਫੌਜ ਚ ਵਿਚਰਨਾ, ਵਿਚਰ ਤੇ ਨਿਰਭੰਗ ਸਤਰ ਸੈਨਾ। ਦੁਸ਼ਮਣ ਕਿਹੜੇ ਨੇ? ਉੱਪਰ ਦੱਸ ਆਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਦੀ ਫੌਜ ਵਿਚ ਧੱਸ ਕੇ ਨਿਰਭੈ ਹੋ ਕੇ ਫਿਰਨਾ, ਤੇ ਫਿਰ ਧਾਯੰਤੇ ਗੋਪਾਲ ਕੀਰਤਨ ਹੈ, ਪਰਮੇਸ਼ਰ ਦਾ ਕੀਰਤਨ ਕਰਨਾ। ਉਹ ਇਹਨਾਂ ਸੂਰਮਿਆਂ ਦੇ ਵਿਚ ਦੌੜਨਾ ਹੈ, ਇਹਨਾਂ ਸੂਰਮਿਆਂ ਵਿਚ ਨਿਰਭੈ ਹੋ ਕੇ ਫਿਰਨਾ ਹੈ, ਪਰਮੇਸ਼ਰ ਦਾ ਕੀਰਤਨ ਕਰਕੇ ਇਹਨਾਂ ਦੁਸ਼ਮਣਾਂ ਦੀ ਫੌਜ ਦੇ ਵਿਚ ਧੱਸ ਕੇ ਵੜ ਕੇ ਇਹਨਾਂ ਨੂੰ ਮਾਰਨ ਤੁਲ ਹੈ।
ਜਿੱਤ ਤੇ ਵਿਸ਼ਵ ਸੰਸਾਰ ਨਾਨਕ ਵਸੰ ਕਰੋਤ ਪੰਜ ਤਸਕਰ।
ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜੇ ਕਾਮ ਕ੍ਰੋਧ ਆਦਿਕ ਪੰਜ ਚੋਰ ਨੇ, ਇਨ੍ਹਾਂ ਪੰਜਾਂ ਚੋਰਾਂ ਨੂੰ ਜਿਹੜੇ ਵਸਿੰਗ ਕ੍ਰੋਤ ਆਪਣੇ ਵਸ ਚ ਕਰ ਲੈਂਦੇ ਨੇ, ਫਿਰ ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦੇ ਨੇ। ਜਿੱਤ ਤੇ ਵਿਸ਼ਵ ਸੰਸਾਰ ਹੈ, ਉਹ ਸਾਰੇ ਸੰਸਾਰ ਨੂੰ, ਸਾਰਾ ਜਗਤ ਫਿਰ ਉਹਨਾਂ ਨੂੰ ਉਹਨਾਂ ਦੇ ਵਸ ਵਿੱਚ ਆ ਜਾਂਦਾ ਹੈ ਜਿਹੜਾ ਇਹਨਾਂ ਪੰਜਾਂ ਚੋਰਾਂ ਤੇ ਜਿੱਤ ਪ੍ਰਾਪਤ ਕਰ ਲਵੇ। ਅਸਲੀ ਸੂਰਮਾ ਉਹ ਹੈ ਜਿਹੜਾ ਇਹਨਾਂ ਪੰਜਾਂ ਨੂੰ ਜਿੱਤ ਲਵੇ।
ਚੌਪਈ ਮਨ ਜੀਤੇ ਸੋ ਸੂਰ ਕਹਾਵੇ, ਰੱਬ ਦਰਗਾਹ ਮਨ ਬੋ ਪਾਵੇ।
ਮਹਾਰਾਜ ਜੀ ਕਹਿੰਦੇ ਜਿਹੜਾ ਮਨ ਜਿੱਤਦਾ ਉਹ ਸੂਰਮਾ ਕਹਾਉਂਦਾ, ਅਸਲ ਵਿੱਚ ਉਹੀ ਸਭ ਤੋਂ ਵੱਡਾ ਸੂਰਮਾ ਜਿਹੜਾ ਮਨ ਜਿੱਤ ਲਵੇ। ਮਨ ਰਿਪ ਜੀਤੇ ਸਭ ਰਿਪ ਜੀਤੇ, ਗੁਰੂ ਕਲਗੀਧਰ ਦੇ ਬਚਨ ਨੇ। ਜਿਨ੍ਹਾਂ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਉਹਨਾਂ ਨੇ ਸਾਰੇ ਦੁਸ਼ਮਣ ਜਿੱਤ ਲਏ, ਉਹਨਾਂ ਨੇ ਸਾਰੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰ ਲਈ। ਤੇ ਜਿਨ੍ਹਾਂ ਨੇ ਮਨ ਨਹੀਂ ਜਿੱਤਿਆ ਤੇ ਉਦਾਂ ਭਾਵੇਂ ਸਾਰੀ ਦੁਨੀਆਂ ਜਿੱਤੀ ਫਿਰ ਉਹਨਾਂ ਨੇ ਕੁਝ ਨਹੀਂ ਜਿੱਤਿਆ। ਧੰਨ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਮਨ ਜੀਤਾ ਜਗ ਜੀਤ, ਜਿਹੜਾ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ। ਹੁਣ ਜਿਹਨੇ ਸਾਰਾ ਜਗ ਜਿੱਤ ਲਿਆ ਉਹਦੇ ਤੋਂ ਵੱਡਾ ਕੋਈ ਸੂਰਮਾ ਹੋਰ ਹੋ ਸਕਦਾ? ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹਨੇ ਮਨ ਜਿੱਤ ਲਿਆ ਉਹ ਸਭ ਤੋਂ ਵੱਡਾ ਸੂਰਮਾ। ਔਰ ਇਹੋ ਜਿਹੜੇ ਸੂਰਮੇ ਨੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ।
ਨਰ ਸੁਰ ਤਿਸ ਕੋ ਸੁਜਸ ਬਖਾਨੈ, ਸੁਖ ਅਬਨਾਸ਼ੀ ਮਿਲੈ ਮਾਨੈ।
ਬਹੁਤ ਸਾਰੇ ਲੋਕ ਮਿਲ ਕੇ ਉਸ ਸੂਰਮੇ ਦਾ ਸੁਜਸ ਕਰਦੇ ਨੇ। ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਬੜਾ ਵੱਡਾ ਸੂਰਮਾ, ਬੜਾ ਵੱਡਾ ਭਗਤ ਹੈ। ਹੁਣ ਕਬੀਰ ਜੀ ਦਾ ਕਿਤਨਾ ਸੁਜਸ ਹੈ, ਸੂਰਮੇ ਨੇ ਨਾ, ਕਬੀਰ ਜੀ ਵੀ ਸੂਰਮੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਸੂਰਮੇ ਨੇ ਉਹਨਾਂ ਦਾ ਲੋਕ ਸੁਜਸ ਕਰਦੇ ਨੇ, ਔਰ ਉਹਨਾਂ ਨੂੰ ਅਬਨਾਸੀ ਸੁੱਖ ਦੀ ਪ੍ਰਾਪਤੀ ਹੁੰਦੀ, ਜਿਹੜੇ ਸੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਦੁਨੀਆਂ ਦੇ ਵਿੱਚ ਜੇ ਕਿਸੇ ਦੁਸ਼ਮਣ ਨੂੰ ਮਾਰ ਕੇ ਤੁਸੀਂ ਜਿੱਤ ਲਓਗੇ, ਕੱਲ ਨੂੰ ਕੋਈ ਦੂਜਾ ਦੁਸ਼ਮਣ ਆ ਜਾਏਗਾ, ਉਹ ਸੁੱਖ ਸਦਾ ਨਹੀਂ ਰਹਿੰਦਾ। ਪਰ ਇਹਨਾਂ ਦੁਸ਼ਮਣਾਂ ਨੂੰ ਜੇ ਤੁਸੀਂ ਮਾਰ ਲਵੋ, ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ, ਇਹਨਾਂ ਨੂੰ ਮਾਰ ਕੇ ਤੁਹਾਨੂੰ ਐਸਾ ਸੁੱਖ ਮਿਲੇਗਾ ਕਿ ਜਿਹੜਾ ਸੁੱਖ ਕਦੇ ਵਿਨਸਦਾ ਨਹੀਂ। ਇਹਨੂੰ ਕਹਿੰਦੇ ਨੇ ਅਚਲ ਸੁੱਖ, ਅਵਨਾਸੀ ਸੁੱਖ, ਜਿਸ ਸੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ।
ਹੱਥ ਜੋੜ ਸਭ ਕਹਿ ਕਲਿਆਨਾ, ਕਿਰਪਾ ਆਪ ਕੀ ਜਿਸ ਪਰ ਜਾਨਾ।
ਹੱਥ ਜੋੜ ਕੇ ਭਾਈ ਕਲਿਆਣਾ ਜੀ ਬੋਲੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੁੰਦੀ ਹੈ ਉਹੀ ਇਹੋ ਜਿਹੀ ਅਵਸਥਾ ਨੂੰ ਜਾਣਦੇ ਨੇ।
ਸੋ ਅਸ ਜੋਦਾ ਮਨ ਕੋ ਗੈ, ਚਰਨ ਕਮਲ ਸੋ ਲਪਿਓ ਰੈ।
ਮਹਾਰਾਜ ਜੀ ਉਹੀ ਯੋਧਾ ਬਣ ਕੇ ਆਪਣੇ ਮਨ ਨੂੰ ਪਕੜ ਸਕਦਾ ਜਿਹਦੇ ਤੇ ਤੁਹਾਡੀ ਕਿਰਪਾ ਹੋਵੇ। ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਜੇ ਗੁਰੂ ਦੀ ਕਿਰਪਾ ਹੋਵੇ ਤਾਂ ਮਨ ਮਹਾਰਾਜ ਜੀ ਵਸ ਵਿੱਚ ਆਉਂਦਾ। ਉਹੀ ਸਭ ਤੋਂ ਵੱਡਾ ਯੋਧਾ ਤਾਂ ਹੋ ਸਕਦਾ ਜਿਹਦੇ ਤੇ ਤੁਸੀਂ ਕਿਰਪਾ ਕਰੋ। ਚਰਨ ਕਮਲ ਸੋ ਲਪਟਿਓ ਰਹੇ, ਜਿਹੜਾ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਲਪਟਿਆ ਰਹੇ ਉਹੀ ਯੋਧਾ ਬਣ ਕੇ ਆਪਣੇ ਮਨ ਨੂੰ ਜਿੱਤ ਸਕਦਾ ਹੈ।
ਕਹਿਓ ਗੁਰੂ ਸਿਮਰੋ ਸਤਨਾਮ, ਸੁਪੱਟ ਬਣੇ ਤੈ ਸੋ ਅਬਿਰਾਮ।
ਮਹਾਰਾਜ ਜੀ ਕਹਿੰਦੇ ਭਾਈ ਕਲਿਆਣ ਜੀ ਸੱਚਾ ਨਾਮ ਜਪੋ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ, ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਤੁਸੀਂ ਵੀ ਇਹੋ ਜਿਹੇ ਸੂਰਮੇ ਬਣ ਜਾਓਗੇ। ਜਦੋਂ ਬਾਰ ਬਾਰ ਵਾਹਿਗੁਰੂ 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 ਜਪੋਗੇ ਤੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਤੁਹਾਡੇ ਚ ਸੂਰਮਤਾ ਹੀ ਆਏਗੀ, ਤੁਸੀਂ ਵੀ ਇਹੋ ਜਿਹੇ ਸੂਰਮੇ ਬਹਾਦਰ ਬਣੋਗੇ।
ਸੁਣ ਕਰ ਗੁਰ ਸੇਵਾ ਕੋ ਲਾਗਿਓ, ਸਤ ਸੰਗਤ ਮਿਲਵੇ ਅਨਰਾਗਿਓ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਕਲਿਆਣ ਜੀ ਸੇਵਾ ਵਿਚ ਲੱਗ ਗਏ, ਮਹਾਰਾਜ ਜੀ ਦੀ ਸੇਵਾ ਵਿਚ ਜੁੜ ਗਏ, ਔਰ ਸਤ ਸੰਗਤ ਦੇ ਵਿਚ ਮਿਲ ਕੇ ਸੰਗਤ ਚ ਬੈਠ ਕੇ ਕਥਾ ਸੁਣਦੇ ਨੇ, ਕੀਰਤਨ ਸੁਣਦੇ ਨੇ, ਗੁਰਬਾਣੀ ਸੁਣਦੇ ਨੇ। ਗੁਰੂ ਕੀ ਸੰਗਤ ਦੇ ਨਾਲ ਇਨ੍ਹਾਂ ਦੇ ਮਨ ਚ ਅਨੁਰਾਗ ਬਣਿਆ ਹੈ।
ਚੌਪਈ ਭਾਨੋ ਭਗਤ ਗੁਰੂ ਸਿੱਖ ਭਾਰਾ, ਕਰੇ ਸ਼ਬਦ ਕੋ ਸਦਾ ਵਿਚਾਰਾ।
ਜੀ ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਭਾਨੂ। ਇਹਨੂੰ ਸਾਰੇ ਭਗਤ ਕਹਿੰਦੇ ਹਨ। ਭਾਨੂ ਭਗਤ, ਭਗਤ ਕਹਿ ਕੇ ਸਾਰੇ ਸੰਬੋਧਨ ਕਰਦੇ ਨੇ। ਗੁਰੂ ਕਾ ਬੜਾ ਪਿਆਰ ਵਾਲਾ ਸਿੱਖ ਹੈ, ਔਰ ਜਿੱਥੇ ਗੁਰੂ ਵਾਲਾ ਪਿਆਰ ਵਾਲਾ ਸਿੱਖ ਹੈ ਉੱਥੇ ਹਰ ਵੇਲੇ ਇਹ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਾ। ਜਦੋਂ ਵੀ ਕਿਤੇ ਸਿੱਖਾਂ ਵਿੱਚ ਸੰਗਤ ਵਿੱਚ ਬੈਠਦਾ ਹੈ ਗੁਰਬਾਣੀ ਦੀ ਹੀ ਵਿਚਾਰ ਕਰਦਾ ਹੈ, ਗੁਰ ਸ਼ਬਦ ਦੀ ਵਿਚਾਰ ਕਰਦਾ ਹੈ।
ਜੋ ਵਿੱਚ ਅਰਥ ਸੋ ਆਪ ਕਮਾਵੇ, ਉਹਨਾਂ ਪਰਨ ਉਪਦੇਸ਼ ਸੁਣਾਵੇ।
ਸ਼ਬਦ ਦੇ ਅਰਥ ਵਿੱਚ ਜਿਹੜਾ ਉਪਦੇਸ਼ ਹੁੰਦਾ ਹੈ, ਭਾਈ ਭਾਨੂ ਭਗਤ ਜੀ ਪਹਿਲਾਂ ਆਪ ਉਸ ਉਪਦੇਸ਼ ਨੂੰ ਕਮਾਉਂਦੇ ਨੇ, ਆਪ ਕਮਾ ਕੇ ਫਿਰ ਅੱਗੇ ਸਿੱਖਾਂ ਨੂੰ ਸੁਣਾਉਂਦੇ ਨੇ ਕਿ ਭਾਈ ਆਹ ਕੰਮ ਕਰੋ। ਖਾਲਸਾ ਜੀ, ਅਵਰ ਉਪਦੇਸ਼ ਆਪ ਦਾ ਕਰੈ, ਆਵਤ ਜਾਵਤ ਜਨਮੈ ਮਰੈ। ਦੂਜੇ ਨੂੰ ਉਪਦੇਸ਼ ਦੇਵੇ ਪਰ ਆਪ ਨਾ ਕਮਾਵੇ, ਉਹ ਜਨਮ ਮਰਨ ਦੇ ਚੱਕਰਾਂ ਚ ਪਿਆ ਰਹਿੰਦਾ। ਮਹਾਰਾਜ ਜੀ ਤਾਂ ਕਹਿੰਦੇ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਜਿਹੜਾ ਦੂਜਿਆਂ ਨੂੰ ਉਪਦੇਸ਼ ਦਿੰਦਾ ਆਪ ਨੀ ਕਮਾਉਂਦਾ, ਉਹਦੇ ਮੂੰਹ ਚ ਰੇਤ ਦੀ ਬੁੱਕ ਭਰ ਕੇ ਪਾ ਦੇਣੀ ਚਾਹੀਦੀ ਹੈ ਤਾਂ ਜੋ ਬੋਲੇ ਹੀ ਨਾ। ਗੁਰੂ ਕਲਗੀਧਰ ਜੀ ਨੇ ਤਾਂ ਬੜੀ ਤਾੜਨਾ ਕੀਤੀ, ਕਹਿੰਦੇ ਅਵਰਨ ਕਾ ਉਪਦੇਸ਼ਤ ਹੈ ਪਾਸ, ਤੁਹੇ ਪ੍ਰਬੋਧ ਨਾ ਲੱਗਾ, ਦੂਜਿਆਂ ਨੂੰ ਉਪਦੇਸ਼ ਦਿੰਦਾ ਪਸ਼ੂ ਹੈ, ਤੈਨੂੰ ਆਪ ਨੂੰ ਤਾਂ ਉਹ ਗਿਆਨ ਦੀ ਗੱਲ ਆਉਂਦੀ ਨੀ, ਦੂਜਿਆਂ ਨੂੰ ਉਪਦੇਸ਼ ਦਿੰਦਾ, ਦੂਜਿਆਂ ਨੂੰ ਕਹਿੰਦਾ ਇੱਦਾਂ ਕਰੋ, ਆਪ ਤੂੰ ਕਰਦਾ ਨਹੀਂ। ਭਾਈ ਭਾਨੂ ਭਗਤ ਐਸਾ ਨਹੀਂ, ਭਾਈ ਭਾਨੂ ਭਗਤ ਜਿਹੜਾ ਗੁਰੂ ਕਾ ਸ਼ਬਦ ਦਾ ਅਰਥ ਕਰਦਾ, ਅਰਥ ਵਿੱਚ ਜਿਹੜਾ ਉਪਦੇਸ਼ ਹੁੰਦਾ ਹੈ ਉਸ ਉਪਦੇਸ਼ ਨੂੰ ਪਹਿਲਾਂ ਆਪਣੇ ਤੇ ਲਾਗੂ ਕਰਦਾ, ਆਪ ਕਮਾਉਂਦਾ, ਆਪ ਕਮਾ ਕੇ ਫਿਰ ਦੂਸਰੇ ਨੂੰ ਉਪਦੇਸ਼ ਦਿੰਦਾ। ਖਾਲਸਾ ਜੀ, ਫਿਰ ਅਸਰ ਵੀ ਹੁੰਦਾ, ਜਿਵੇਂ ਇੱਕ ਮਹਾਂਪੁਰਖ ਕਹਾਣੀ ਸੁਣਾਇਆ ਕਰਦੇ, ਆਪ ਸਾਰੀ ਸੰਗਤ ਭਲੀ ਪ੍ਰਕਾਰ ਨਾਲ ਜਾਣੂ ਹੋ ਗਏ। ਇੱਕ ਮਾਈ ਕਿਤੇ ਮਹਾਂਪੁਰਖਾਂ ਕੋਲ ਗਈ, ਕਹਿਣ ਲੱਗੀ ਬਾਬਾ ਜੀ ਆਹ ਮੇਰਾ ਲੜਕਾ ਹੈ, ਬੱਚਾ ਹੈ, ਇਹ ਗੁੜ ਖਾਣੋਂ ਨਹੀਂ ਹਟਦਾ, ਬਹੁਤ ਗੁੜ ਖਾਂਦਾ, ਇਹਨੂੰ ਆਖੋ ਵੀ ਗੁੜ ਨਾ ਖਾਇਆ ਕਰੇ। ਮਹਾਂਪੁਰਖ ਕਹਿਣ ਲੱਗੇ ਮਾਈ ਹਫ਼ਤਾ ਕੁ ਠਹਿਰ ਕੇ ਆਈ। ਹਫ਼ਤੇ ਕੁ ਬਾਅਦ ਜਦੋਂ ਮਾਈ ਆਈ ਬੱਚੇ ਨੂੰ ਲਿਆਈ ਤੇ ਮਹਾਂਪੁਰਖ ਕਹਿਣ ਲੱਗੇ ਬੇਟਾ ਗੁੜ ਨਾ ਖਾਇਆ ਕਰ। ਮਾਈ ਕਹਿਣ ਲੱਗੀ ਬਾਬਾ ਜੀ ਇਹ ਗੱਲ ਹਫ਼ਤਾ ਪਹਿਲਾਂ ਵੀ ਤੁਸੀਂ ਕਹਿ ਸਕਦੇ ਸੀ। ਤੇ ਸਤਪੁਰਖ ਕਹਿਣ ਲੱਗੇ ਮਾਤਾ ਪਹਿਲਾਂ ਮੈਂ ਆਪ ਖਾਂਦਾ ਸੀ, ਇਹਨੂੰ ਕਿਵੇਂ ਕਹਿ ਦਿੰਦਾ ਵੀ ਨਾ ਖਾਇਆ ਕਰ, ਪਹਿਲਾਂ ਮੈਂ ਆਪ ਛੱਡਿਆ ਖਾਣਾ, ਇੱਕ ਹਫ਼ਤਾ ਸਾਧਨਾ ਕੀਤੀ ਹੈ, ਹੁਣ ਇਹਨੂੰ ਕਹਾਂਗਾ ਇਹਦੇ ਤੇ ਵੀ ਅਸਰ ਹੋਵੇਗਾ। ਖਾਲਸਾ ਜੀ, ਜਦੋਂ ਪ੍ਰਚਾਰਕਾਂ ਦਾ ਜਾਂ ਫਿਰ ਗੁਰੂ ਕੇ ਕੀਰਤਨੀਆਂ ਦਾ, ਰਾਗੀ ਸਿੰਘਾਂ ਦਾ, ਢਾਡੀ ਸਿੰਘਾਂ ਦਾ ਆਪ ਦਾ ਜੀਵਨ ਬਣ ਜਾਏਗਾ, ਫਿਰ ਅੱਗੇ ਸੁਣਨ ਵਾਲਿਆਂ ਤੇ ਵੀ ਅਸਰ ਹੋਵੇਗਾ। ਭਾਈ ਭਾਨੂ ਭਗਤ ਗੁਰੂ ਕਾ ਉਪਦੇਸ਼ ਪਹਿਲਾਂ ਆਪ ਕਮਾਉਂਦਾ ਹੈ, ਕਮਾ ਕੇ ਫਿਰ ਅੱਗੇ ਸੰਗਤ ਨੂੰ ਸਿੱਖਾਂ ਨੂੰ ਉਪਦੇਸ਼ ਦਿੰਦਾ ਹੈ।
ਜਿਸ ਕੀ ਰਸਨਾ ਤੇ ਜੋ ਸੁਣੈ ਪਾਉ ਭਗਤੀ ਉਪਜੈ ਮਨ ਗੁਣੈ।
ਰਸਨਾ ਤੋਂ ਜਿਹੜਾ ਵੀ ਕੋਈ ਸਿੱਖ ਸ਼ਬਦ ਸੁਣਦਾ ਹੈ ਨਾ, ਸੁਣਦਿਆਂ ਸਾਰ ਸੁਣਨ ਵਾਲਿਆਂ ਦੇ ਹਿਰਦੇ ਚ ਵੀ ਭਾਉ ਭਗਤੀ ਜਾਗ ਪੈਂਦੀ ਹੈ, ਸੁਣਨ ਵਾਲਿਆਂ ਦੇ ਹਿਰਦਿਆਂ ਵਿਚ ਵੀ ਪ੍ਰੇਮਾ ਭਗਤੀ ਜਾਗ ਪੈਂਦੀ ਹੈ।
ਸ੍ਰੀ ਅਰਜਨ ਟਿਗ ਕਿਨੋ ਬਖਾਨਾ ਪੁਰ ਮੋਹ ਜੰਗ ਦੱਸੈ ਅਨਜਾਨਾ।
ਭਾਈ ਭਾਨੂ ਭਗਤ ਜੀ ਸਤਿਗੁਰਾਂ ਕੋਲ ਹੀ ਰਹਿੰਦੇ ਸਨ ਤੇ ਇੰਨੇ ਨੂੰ ਕੁਝ ਸਿੱਖ ਆਏ, ਮੁਜੰਗਾ ਨਗਰ ਹੈ ਹੁਣ ਤਾਂ ਲਾਹੌਰ ਦੇ ਨਾਲ ਹੀ ਮਿਲ ਚੁੱਕਾ ਹੈ, ਪਹਿਲਾਂ ਥੋੜਾ ਜਿਹਾ ਇਹਦੇ ਤੋਂ ਵੱਖਰਾ ਸੀ। ਮੁਜੰਗਾ ਨਗਰ ਤੋਂ ਕੁਝ ਸਿੱਖ ਆਏ, ਕਹਿਣ ਲੱਗੇ ਸਤਿਗੁਰੂ ਜੀ ਜਿਹੜਾ ਸਾਡਾ ਨਗਰ ਹੈ ਮੁਜੰਗਾ, ਉਸ ਮੁਜੰਗਾ ਨਗਰ ਦੇ ਵਿਚ ਮਹਾਰਾਜ ਜੀ ਕੁਝ ਅਣਜਾਣ ਬੰਦੇ ਰਹਿੰਦੇ ਨੇ ਜਿਨ੍ਹਾਂ ਨੂੰ ਸਿੱਖੀ ਦਾ ਨਹੀਂ ਪਤਾ, ਭਗਤੀ ਦਾ ਨਹੀਂ ਪਤਾ, ਗੁਰੂ ਦੀ ਮਹਿਮਾ ਦਾ ਨਹੀਂ ਪਤਾ।
ਮਹਾ ਦੁਸ਼ਟ ਗੁਰ ਨਿੰਦਾ ਕਰੈ ਸਿੱਖਨ ਗਨ ਕੋ ਤਰਕਨ ਧਰੈ।
ਸੱਚੇ ਪਾਤਸ਼ਾਹ ਜੀ, ਉਹ ਜਿਹੜੇ ਲੋਕ ਨੇ ਜਿਹੜੇ ਅਣਜਾਣ ਨੇ ਉਹ ਬੜੇ ਮਹਾ ਦੁਸ਼ਟ ਨੇ ਤੇ ਗੁਰੂ ਦੀ ਨਿੰਦਾ ਕਰਦੇ ਨੇ, ਤੇ ਜਿਹੜੇ ਮੁਜੰਗਾਂ ਚ ਸਿੱਖ ਰਹਿੰਦੇ ਨੇ ਸਿੱਖਾਂ ਤੇ ਵੀ ਤਰਕ ਕਰਦੇ ਨੇ ਵੀ ਇਹ ਵੇਖੋ ਨਵੇਂ ਸਿੱਖ ਬਣੇ ਫਿਰਦੇ ਨੇ। ਮਹਾਰਾਜ ਜੀ ਸਿੱਖਾਂ ਤੇ ਵੀ ਤਰਕ ਕਰਦੇ ਨੇ, ਬੜੇ ਮਹਾਂ ਦੁਸ਼ਟਾਂ ਵਾਲੀ ਉਹਨਾਂ ਦੀ ਬਿਰਤੀ ਹੈ, ਔਰ ਉਹ ਗੁਰੂ ਦੀ ਨਿੰਦਾ ਕਰਦੇ ਹਨ।
ਸ੍ਰੀ ਮੁਖ ਤੇ ਭਾਨੂ ਸੰਗ ਭਾਖਾ ਬਹੁ ਜੰਗੀ ਗਮਨੋ ਤਰ ਕਾਂਖਾ।
ਮਹਾਰਾਜ ਜੀ ਗੁਰੂ ਅਰਜਨ ਸਾਹਿਬ ਦੇ ਲਾਗੇ ਭਾਈ ਭਾਨੂ ਭਗਤ ਜੀ ਬੈਠੇ ਸਨ। ਮਹਾਰਾਜ ਜੀ ਕਹਿੰਦੇ ਭਾਈ ਭਾਨੂ ਜੀ ਇਹ ਡਿਊਟੀ ਤੁਹਾਡੀ ਆ, ਹੁਣ ਤੁਸੀਂ ਮਜੰਗੀ ਜਾਓ। ਮਜੰਗਾ ਵੀ ਕਹਿ ਦਿੰਦੇ, ਬਜੰਗੀ ਵੀ ਕਹਿ ਦਿੰਦੇ ਸੀ ਕਿ ਤੁਸੀਂ ਹੁਣ ਮਜੰਗੀ ਜਾਓ, ਉਥੇ ਜਾ ਕੇ ਸਿੱਖਾਂ ਨੂੰ, ਉਥੇ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਨੂੰ ਵੀ ਸਿੱਖੀ ਸਿਖਾਓ।
ਨਰ ਗਨ ਕੋ ਗੁਰਮਤ ਸਿੱਖ ਰਾਵੋ, ਨਰਕ ਪਰਨ ਤੇ ਜਾਏ ਬਚਾਓ।
ਤੁਸੀਂ ਮਜੰਗੀ ਜਾ ਕੇ ਉਥੇ ਲੋਕਾਂ ਨੂੰ ਗੁਰਮਤ ਸਿਖਾਓ, ਕਿਉਂਕਿ ਤੁਸੀਂ ਆਪ ਗੁਰਮਤ ਦੇ ਧਾਰਨੀ ਹੋ, ਤੁਹਾਡੀ ਸਿੱਖਿਆ ਸੁਣ ਕੇ ਮੰਨਣਗੇ। ਤੁਸੀਂ ਜਾ ਕੇ ਮਜੰਗੀ ਲੋਕਾਂ ਨੂੰ ਗੁਰਮਤ ਦੀ ਸਿੱਖਿਆ ਸਿਖਾਓ ਤੇ ਨਰਕਾਂ ਤੋਂ ਪੈਣ ਤੋਂ ਉਹਨਾਂ ਜੀਵਾਂ ਨੂੰ ਬਚਾਓ ਕਿ ਉਹ ਨਰਕਾਂ ਚ ਨਾ ਪੈਣ, ਉਹਨਾਂ ਨੂੰ ਨਰਕਾਂ ਜਾਂਦਿਆਂ ਨੂੰ ਜਾ ਕੇ ਬਚਾਓ।
ਸੁਣ ਆ ਗਿਆ ਗੁਰ ਕੀ ਤਬ ਗਏ ਹੋ, ਸ਼ਬਦ ਵਿਚਾਰ ਸੁਣਾਵਤ ਭਇਓ।
ਭਾਈ ਭਾਨੂ ਭਗਤ ਜੀ ਗੁਰੂ ਕੀ ਆਗਿਆ ਸੁਣ ਕੇ ਮਜੰਗੀ ਗਏ ਤੇ ਮਜੰਗਾਂ ਚ ਜਾ ਕੇ ਭਾਈ ਭਾਨੂ ਨੇ ਗੁਰਮਤ ਦਾ ਪ੍ਰਚਾਰ ਆਰੰਭਿਆ, ਗੁਰਸਿੱਖੀ ਦਾ ਪ੍ਰਚਾਰ ਆਰੰਭਿਆ। ਸਿੱਖਾਂ ਨੂੰ, ਲੋਕਾਂ ਨੂੰ ਗੁਰੂ ਕੇ ਸ਼ਬਦ ਦੀ ਵਿਆਖਿਆ ਕਰਕੇ ਭਾਈ ਭਾਨੂ ਜੀ ਸੁਣਾਉਣ ਲੱਗੇ।
ਕ੍ਰਿਸ਼ਨਾ ਸੇਠੀ ਉਤੋ ਸੰਗੀਣਾ, ਸੁਣ ਗੁਰਮਤ ਕੋ ਭਇਓ ਪ੍ਰਵੀਣਾ।
ਉੱਥੇ ਭਾਈ ਕ੍ਰਿਸ਼ਨਾ ਸੇਠੀ ਜੀ ਸਨ, ਦੂਜੇ ਭਾਈ ਸੰਗੀਣਾ ਜੀ ਸਨ। ਉਨ੍ਹਾਂ ਨੇ ਜਦੋਂ ਭਾਈ ਭਾਨੂ ਭਗਤ ਜੀ ਦੇ ਕੋਲੋਂ ਗੁਰਮਤ ਸਿੱਖੀ ਤੇ ਸਿੱਖ ਕੇ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਨੇ ਵੀ ਗੁਰੂ ਦੀ ਸਿੱਖੀ ਧਾਰਨ ਕਰ ਲਈ, ਉਹ ਵੀ ਗੁਰੂ ਕੇ ਸਿੱਖ ਬਣ ਗਏ।
ਸੁਤ ਬੰਤਾ ਜੁਤ ਭਾਉ ਤਰੰਤੇ, ਭਾਨੂ ਕੀ ਸਭ ਸੇਵ ਕਰੰਤੇ।
ਭਾਈ ਕ੍ਰਿਸ਼ਨਾ ਸੇਠੀ ਤੇ ਭਾਈ ਸੰਗੀਣਾ ਜੀ ਗੁਰੂ ਦੀ ਮਤ ਗ੍ਰਹਿਣ ਕਰਕੇ ਪ੍ਰਵੀਨ ਹੋ ਗਏ ਔਰ ਆਪਣੇ ਪੁੱਤਰਾਂ ਸਮੇਤ, ਪਰਿਵਾਰ ਸਮੇਤ, ਬੱਚਿਆਂ ਸਮੇਤ, ਘਰਵਾਲੀ ਸਮੇਤ ਸਭ ਨੇ ਗੁਰਸਿੱਖੀ ਧਾਰਨ ਕਰ ਲਈ ਔਰ ਭਾਈ ਭਾਨੂ ਭਗਤ ਜੀ ਦੀ ਸੇਵਾ ਕਰਦੇ ਨੇ। ਉਹਨਾਂ ਦੇ ਲੰਗਰ ਪ੍ਰਸ਼ਾਦੇ ਦੀ ਸੇਵਾ, ਉਹਨਾਂ ਦੇ ਬਸਤਰ ਆਦਿਕ ਧੋਣ ਦੀ ਸੇਵਾ, ਸਾਰੀਆਂ ਸੇਵਾਵਾਂ ਇਹਨਾਂ ਦੋਹਾਂ ਪਰਿਵਾਰਾਂ ਨੇ ਭਾਈ ਭਾਨੂ ਜੀ ਦੀਆਂ ਲੈ ਲਈਆਂ।
ਉਸ ਪ੍ਰਭਾਤ ਸ਼ਬਦ ਕੀ ਕਥਾ, ਪੁਨ ਸੰਧਿਆ ਕੋ ਕਰੀ ਕਥਾ।
ਜਦੋਂ ਪ੍ਰਭਾਤ ਵੇਲਾ ਹੁੰਦਾ ਭਾਈ ਭਾਨੂ ਭਗਤ ਜੀ ਧਰਮਸ਼ਾਲਾ ਚ ਮੁਜੰਗਾਂ ਚ ਬਹਿ ਕੇ ਗੁਰਬਾਣੀ ਦੀ ਕਥਾ ਕਰਦੇ, ਜਦੋਂ ਸੰਧਿਆ ਦਾ ਸਮਾਂ ਹੁੰਦਾ ਫੇਰ ਗੁਰੂ ਕੀ ਕਥਾ ਸੁਣਾਉਂਦੇ ਨੇ, ਗੁਰੂ ਕੇ ਸ਼ਬਦ ਦੀ ਕਥਾ ਸੁਣਾਉਂਦੇ ਨੇ, ਗੁਰੂ ਕੇ ਇਤਿਹਾਸ ਦੀ ਕਥਾ ਉਹ ਸਾਰੀ ਸੰਗਤ ਨੂੰ ਸਿੱਖਾਂ ਨੂੰ ਸੁਣਾਉਂਦੇ ਹਨ।
ਬਹੁਰ ਕੀਰਤਨ ਮਿਲ ਸਭ ਕਰੈ, ਸਤਿਗੁਰ ਮੈਂ ਪੁਨ ਸ਼ਰਧਾ ਧਰੈ।
ਫਿਰ ਸਭ ਆਪਸ ਵਿੱਚ ਮਿਲ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ, ਗੁਰਬਾਣੀ ਦੇ ਕੀਰਤਨ ਦਾ ਜਾਪ ਕਰਦੇ ਨੇ ਔਰ ਸਭ ਆਪਸ ਵਿੱਚ ਮਿਲ ਕੇ ਆਪਣੇ ਮਨ ਚ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਭਾਵਨਾ ਧਾਰਨ ਕਰਦੇ ਹਨ।
ਇੱਕ ਭਾਨੂ ਕੇ ਗਮਨੈ ਤਾ ਸਤ ਸੰਗਤ ਹੋਈ ਸ਼ੁਭ ਮਾ।
ਇੱਕ ਭਾਈ ਭਾਨੂ ਦੇ ਉੱਥੇ ਜਾਣ ਨਾਲ ਸਾਰੇ ਮੁਜੰਗਾਂ ਨਗਰ ਵਿੱਚ ਗੁਰਸਿੱਖੀ ਦਾ ਬੂਟਾ ਲੱਗ ਗਿਆ। ਮੁਜੰਗਾਂ ਵਿੱਚ ਬੜੇ ਬੜੇ ਮਹਾਂਪੁਰਖ ਹੋਏ ਨੇ, ਸਾਧੂ ਵੀ ਹੋਏ ਨੇ ਤੇ ਮਜੰਗਾ ਨਗਰ ਦੇ ਵਿੱਚ ਕਹਿੰਦੇ ਇੱਕ ਭਾਈ ਭਾਨੂ ਦੇ ਕੱਲਾ ਇੱਕ ਕੱਲੇ ਸਿੱਖ ਦਾ ਜੀਵਨ ਕਿਤਨਾ ਪ੍ਰਭਾਵਸ਼ਾਲੀ ਹੋਵੇਗਾ ਕਿ ਸਾਰੇ ਨਗਰ ਨੇ ਗੁਰੂ ਕੀ ਸਿੱਖੀ ਧਾਰਨ ਕਰ ਲਈ। ਅੱਜ ਅਸੀਂ ਵੀ ਆਪਣੇ ਨਗਰਾਂ ਦੇ ਵਿੱਚ ਰਹਿੰਦੇ ਹਾਂ, ਸਾਡੇ ਜੀਵਨ ਨੂੰ ਵੇਖ ਕੇ ਕੋਈ ਦੂਸਰਾ ਪ੍ਰਭਾਵਿਤ ਕਿਉਂ ਨਹੀਂ ਹੁੰਦਾ? ਕਿਉਂਕਿ ਸਾਡੇ ਆਪਣੇ ਜੀਵਨ ਵਿੱਚ ਕਮੀਆਂ ਆ ਚੁੱਕੀਆਂ, ਸਾਡੇ ਜੀਵਨ ਦੇ ਵਿੱਚ ਖਾਮੀਆਂ ਨੇ, ਊਣਤਾਈਆਂ ਨੇ ਤੇ ਸਾਡਾ ਪ੍ਰਭਾਵ ਅੱਗੇ ਨਹੀਂ ਪੈਂਦਾ, ਸਾਡਾ ਪ੍ਰਭਾਵ ਸਾਡੇ ਪਰਿਵਾਰ ਤੱਕ ਨਹੀਂ ਰਿਹਾ, ਬਾਹਰ ਲੋਕਾਂ ਤੇ ਪੈਣਾ ਤਾਂ ਕਿਤੇ ਪਾਸੇ ਰਿਹਾ। ਇਹੋ ਜੀ ਸਾਡੀ ਹਾਲਤ ਹੋ ਚੁੱਕੀ ਹੈ, ਸਾਡੇ ਜੀਵਨ ਚ ਢਿੱਲ ਹੈ। ਪੁਰਾਣੇ ਗੁਰਸਿੱਖਾਂ ਦਾ ਜੀਵਨ ਕਿਤਨਾ ਉੱਚਾ ਸੀ, ਕਿਹੋ ਜਿਹਾ ਜੀਵਨ ਹੋਵੇਗਾ ਭਾਈ ਭਾਨੂ ਭਗਤ ਦਾ ਕਿ ਇੱਕੋ ਭਾਈ ਭਾਨੂ ਦੇ ਮਜੰਗੀ ਨਗਰ ਜਾਣ ਨਾਲ ਸਾਰੇ ਨਗਰ ਨੇ ਗੁਰਸਿੱਖੀ ਧਾਰਨ ਕਰ ਲਈ।
ਬਾਂਟਿਆ ਕਰੈ ਆਹਾਰਾ, ਸਤਨਾਮ ਕੋ ਸਿਮਰਨ ਧਾਰਾ।
ਅਤਿਥੀਆਂ ਵਿੱਚ ਭੋਜਨ ਵਰਤਾ ਕੇ ਜੇ ਕੋਈ ਅਤਿਥੀ ਪ੍ਰਾਹੁਣਾ ਆਉਂਦਾ ਤੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾ ਕੇ, ਕੋਈ ਬਾਹਰੋਂ ਚੱਲ ਕੇ ਆਉਂਦਾ ਨਗਰ ਵਾਲੇ ਉਹਦੀ ਸੇਵਾ ਕਰਦੇ ਨੇ, ਫਿਰ ਵੰਡ ਕੇ ਬਾਅਦ ਵਿੱਚ ਆਪ ਛਕਦੇ ਨੇ ਤੇ ਨਾਲ ਸੱਚੇ ਨਾਮ ਦਾ ਜਾਪ ਕਰਦੇ ਨੇ, ਨਾਲ ਨਾਮ ਦੀ ਕਮਾਈ ਕਰਦੇ ਨੇ, ਨਾਮ ਦੀ ਸਾਧਨਾ ਕਰਦੇ ਨੇ।
ਜੋ ਪਈ लाहौर मैं लद्दा उपकारी भाओ भगत जिन बोर धारे।
खालसा जी लाहौर शहर दे रहन वाले एक बड़े परउपकारी सिख जिन्हां दे नां नाल परउपकारी आउंदा भाई गुरदास जी ने ग्यारहवीं वार दे विच भाई लद्दे नूं लद्दा परउपकारी लिखिया। होर भी बहुत सारे सिखा दे नां ने उत्थे जिन्ने सिखा दे नां आए ने सारे भाई गुरदास जी दी वार च ने, पर परउपकारी शब्द जेड़ा है भाई गुरदास जी ने सिर्फ भाई लद्दे दे नां नाल वरत्या। पिछे इन्हां दी कथा भी आपां सरवण कर चुके हां, भाई सत्ते ते बलवंड नूं बख्शाउण वाले भी भाई लद्दा परउपकारी सी। भाई लद्दा परउपकारी जो लाहौर शहर दे रहण वाले सन जिन्हां ने भाओ भगत जिन बहुर धारी प्रेमा भगती अपने हिरदे विच धारण कीती हुई है, गुरु की सिखी अपने हिरदे च वसाई हुई है।
बुद्धो केर पजावा काचो दर पर लखू साबियो बाचो।
खालसा जी जदों भाई बुद्धू दे आवे दी कथा पिछे आप जी सुनी आए हो, ये भाई बुद्धू ने आवा लाया सी इटा दा बहुत सारा कर्जा चुक के ते दरवाजे ते खलोते एक सिख ने सराप दे दिता सी भाई लखू ने, आख्या सी बुद्धू दा आवा कच्चा। संगत ने अरदास कीती ते भाई लखू नू प्रशादा नहीं सी दिता छकड़ नू, उना ने सराप दे दिता बुद्धू दा आवा कच्चा। कहिंदे जिहड़ा सराप भाई बुद्धू दे आवे दे कच्चे होण दा सराप भाई लखू ने दिता सी।
श्री गुर प्रेरियो लद्दा गयो लखू को प्रसन्न कर लियो।
सतगुरु गुरु अर्जन साहिब जी महाराज जी ने भाई बुद्धू नू प्रेरिया कि तुसी भाई लखू कोल जाओ ते उना कोल भी सिफारिश करो। गुरु साहिब ने भी वचन कह दिता सी वैसे कि भाई बुद्धू तेरा आवा ता कच्चा पर तेरिया इट्टा पक्या दे भा विकन गिया, इट्टा ता पिलिया ही निकलन गिया, क्योंकि लखू जी का वचन हो गया। गुरु का वचन सिख मोड़ सकता पर सिख का वचन गुरु नहीं मोड़ सकता। इस करके महाराज जी ने भाई बुद्धू की यह जिम्मेवारी लाई कि भाई बुद्धू जी तुसी भाई लखू दे कोल भाई बुद्धू नू लेके जाओ,
लखू को प्रसन्न कर लियो।
और जाके भाई लखू नू प्रसन्न करो, उना नू खुश करो। भाई बुद्धू ने जा भाई हांजी
कयो तिसे निज बात हटावो बुद्धू रिणी आप लख पावो।
फिर भाई लद्दा जी गए ते भाई लद्दा जी ने जाके भाई लखू नू आख्या, भाई लखू जी तुसी जेड़ा वचन कह दिता कि बुद्धू दा आवा कच्चा, आप जी कृपा करो, भाई बुद्धू ते दया दृष्टि करो। ओ तां बड़ा करजाई हो चुका, उन्हने तां हजारां रुपया लोकां कोलों करजा लैके ते तां इट्टां पकने लाईआं सी, आवे लाए सन इट्टां वेकणगियां ते लोकां दा करजा ला देंगा, पर जे इट्टां ही पिलियां होईआं ते किहने लैणियां ने। भाई लखू जी नू जाके भाई लद्दे परउपकारी ने जाके बेनती करके उन्हां नू आख्या कि तुसी अपना वचन हटा दियो।
पक्कै पचावा मर को दीजे कृपा करो गुरसिख जनीजै।
हे भाई लखू जी तुसी वचन करो कि भाई बुद्धू दा आवा पक जाए, क्योंकि जेड़ा आवा खोलिया इट्टां पिलियां निकलियां ने, हुण तुसी वचन करो कि उहदा आवा पक जाए ते आप वचन करके कृपा करके गुरु दा सिख जानो। भाई बुद्धू भी तां गुरु दा सिख ही है ना, तुसी भी गुरु दे सिख हो ते वचन कर दियो कि भाई बुद्धू दियां जिहड़ियां पिलियां इट्टां हन ਉਹ ਪੱਕ ਜਾਣ ਉਹਨਾਂ ਦੇ ਆਵੇ ਵਿੱਚ ਇੱਟਾਂ ਪੱਕ ਜਾਣ, ਐਸਾ ਬਚਨ ਕਰ ਦਿਓ।
ਸੁਣ ਲੱਦੇ ਕੋ ਬਚੀ ਉਪਕਾਰੀ ਸਿੱਖ ਲਖੂ ਲੱਖ ਰਿਣ ਦੁੱਖ ਭਾਰੇ।
ਭਾਈ ਲੱਦੇ ਪਰਉਪਕਾਰੀ ਨੇ ਜਦੋਂ ਭਾਈ ਲੱਖੂ ਦੇ ਬੇਨਤੀ ਕੀਤੀ ਨਾ, ਭਾਈ ਬੁੱਧੂ ਦੀ ਸਿਫਾਰਿਸ਼ ਕੀਤੀ ਤੇ ਭਾਈ ਲੱਖੂ ਜਾਣਦਾ ਸੀ ਕਿ ਭਾਈ ਲੱਦਾ ਪਰਉਪਕਾਰੀ ਹੈ, ਇਹਨੂੰ ਆਪਣਾ ਕੋਈ ਨਿੱਜੀ ਸਵਾਰਥ ਨਹੀਂ ਹੈ, ਇਹ ਸਿਰਫ ਉਪਕਾਰ ਕਰਦਾ, ਉਪਕਾਰੀ ਬਿਰਤੀ ਹੈ ਇਹਦੀ। ਤੇ ਉਸ ਵੇਲੇ ਭਾਈ ਲੱਖੂ ਨੇ ਵੀ ਵੇਖਿਆ ਕਿ ਕਰਜ਼ੇ ਦਾ ਦੁੱਖ ਬੜਾ ਡਾਢਾ ਹੁੰਦਾ, ਰਿਣ ਜਿਹੜਾ ਨਾ ਕਰਜ਼ਾ, ਕਰਜ਼ੇ ਦਾ ਦੁੱਖ ਬੜਾ ਡਾਢਾ ਹੁੰਦਾ, ਜਿਹਦੇ ਸਿਰ ਤੇ ਕਰਜ਼ਾ ਹੋਵੇ ਉਹਨੂੰ ਰਾਤ ਨੂੰ ਨੀਂਦ ਨਹੀਂ ਪੈਂਦੀ, ਉਹਨੂੰ ਨੀਂਦ ਨਹੀਂ ਪੈਂਦੀ ਕਿ ਮੇਰੇ ਸਿਰ ਤੇ ਕਰਜ਼ਦਾਰ ਖੜਾ, ਪਤਾ ਨਹੀਂ ਕਦੋਂ ਇਹ ਕਰਜ਼ਾ ਉਤਰੇਗਾ, ਉਹਨੂੰ ਚਿੰਤਾ ਰਹਿੰਦੀ ਹੈ। ਕਰਜ਼ੇ ਦਾ ਦੁੱਖ ਬੜਾ ਡਾਢਾ ਹੁੰਦਾ, ਭਾਈ ਸਾਹਿਬ ਭਾਈ ਲੱਖੂ ਜੀ ਜਾਣਦੇ ਸਨ,
ਕਯੋ ਵਾਕ ਸੋ ਪਲਟੈ ਨਾਈ ਪਿੱਲੀ ਈਟ ਤਾਏ ਵਿਕ ਜਾਈ।
ਭਾਈ ਲੱਖੂ ਨੇ ਬਚਨ ਆਖਿਆ, ਕਹਿਣ ਲੱਗੇ ਜਿਹੜਾ ਉਹ ਬਚਨ ਹੋ ਗਿਆ ਉਹ ਤਾਂ ਨੀ ਹੁਣ ਪਲਟਦਾ, ਇੱਟਾਂ ਤਾਂ ਨਿਕਲਣਗੀਆਂ ਪਿੱਲੀਆਂ ਹੀ ਕੱਚੀਆਂ ਹੀ ਨਿਕਲਣਗੀਆਂ, ਉਹ ਬਚਨ ਤਾਂ ਨੀ ਟਲਦਾ ਹੁਣ, ਉਹ ਜਿਹੜਾ ਬਚਨ ਇੱਕ ਵਾਰੀ ਹੋ ਗਿਆ ਉਹ ਤਾਂ ਨੀ ਉਲਟ ਸਕਦਾ। ਪਿੱਲੀ ਈਟ ਤਾਹੇ ਵਿਕ ਜਾਈ, ਪਰ ਨਾਲ ਅਸੀਂ ਇਹ ਬਚਨ ਕਰ ਦਿੰਨੇ ਆ ਕਿ ਇਹਦੀਆਂ ਜਿਹੜੀਆਂ ਪਿੱਲੀਆਂ ਇੱਟਾਂ ਨੇ ਉਹ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ।
ਜਿਮ ਪਾਤੀ ਤੇ ਧਨ ਕੋ ਪਾਵੈ ਤਥਾ ਵਿਕੈ ਰਿਣ ਸਭ ਉਤਰਾਵੈ।
ਇੰਨੇ ਰੇਟ ਤੇ ਪੱਕੀਆਂ ਇੱਟਾਂ ਵਿਕਣੀਆਂ ਸੀ, ਉਸੇ ਪੱਕੀਆਂ ਇੱਟਾਂ ਦੇ ਭਾਅ ਤੇ ਭਾਈ ਬੁੱਧੂ ਦੀਆਂ ਪਿੱਲੀਆਂ ਇੱਟਾਂ ਵੀ ਵਿਕ ਜਾਣਗੀਆਂ। ਇਹਨੂੰ ਧਨ ਦੀ ਪ੍ਰਾਪਤੀ ਹੋਵੇਗੀ, ਇਹਦਾ ਕਰਜ਼ਾ ਲੱਥ ਜਾਏਗਾ, ਇਹਦੇ ਸਿਰ ਤੇ ਕਰਜ਼ਾ ਨਹੀਂ ਰਹੇਗਾ। ਇਹ ਬਚਨ ਗੁਰੂ ਅਰਜਨ ਸਾਹਿਬ ਨੇ ਵੀ ਕਹਿ ਦਿੱਤੇ ਸੀ, ਪਰ ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ ਭਾਈ ਲੱਦਾ ਪਰਉਪਕਾਰੀ ਨੂੰ ਕਿ ਭਾਈ ਲੱਦਾ ਜੀ ਤੁਸੀਂ ਵੀ ਭਾਈ ਲੱਖੂ ਨੂੰ ਵੀ ਜਾ ਕੇ ਇੱਕ ਵਾਰੀ ਕਹਿ ਦਿਓ ਕਿ ਉਹ ਵੀ ਬਚਨ ਕਰ ਦੇਣ, ਕਿਤੇ ਉਹ ਆਪਣੇ ਮਨ ਚ ਰੋਸ ਨਾ ਕਰ ਦੇਣ ਕਿ ਗੁਰੂ ਨੇ ਮੇਰਾ ਬਚਨ ਹਟਾ ਦਿੱਤਾ, ਅਸੀਂ ਉਹਦਾ ਬਚਨ ਨਹੀਂ ਹਟਾਇਆ। ਤੇ ਫਿਰ ਭਾਈ ਲੱਦੇ ਨੇ ਭਾਈ ਲੱਖੂ ਨੂੰ ਵੀ ਆ ਕੇ ਬੇਨਤੀ ਕੀਤੀ, ਲੱਖੂ ਜੀ ਨੇ ਵੀ ਅੱਗੋਂ ਉਹੀ ਵਚਨ ਕਹੇ ਜੋ ਗੁਰੂ ਅਰਜਨ ਸਾਹਿਬ ਜੀ ਨੇ ਕਹੇ ਸਨ।
ਲਵਪੁਰ ਮੈਂ ਲੱਦਾ ਇਸ ਭਾਂਤ ਪਰ ਉਪਕਾਰ ਕਰੇ ਬਖਿਆਤ।
ਅਰਦਾ ਜੀ ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਵਿਚ ਭਾਈ ਲੱਦਾ ਪਰਉਪਕਾਰੀ ਬੜਾ ਮਹਾਨ ਸਿੱਖ ਹੈ ਔਰ ਲਾਹੌਰ ਸ਼ਹਿਰ ਦੇ ਵਿਚ ਰਹਿ ਕੇ ਪਰਉਪਕਾਰ ਕਰਦਾ ਰਹਿੰਦਾ, ਹਰ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰੇਮਾ ਭਗਤੀ ਚ ਜੁੜਿਆ ਰਹਿੰਦਾ, ਇਹਦਾ ਨਾਂ ਸਾਰੇ ਪਾਸੇ ਵਿਖਿਆਤ ਪ੍ਰਗਟ ਹੋਇਆ।
ਜੋ ਪਈ ਲੱਖੋ ਰਹਿ ਪਟੋਲੀ ਚਾਏ ਗੁਰੂ ਧਿਆਨ ਇਸ ਦਿਨ ਮਨ ਮਾਏ।
ਪਾਤਸ਼ਾਹ ਜੀ ਉੱਥੇ ਹੀ ਭਾਈ ਲੱਖੂ ਜੀ ਰਹਿੰਦੇ ਨੇ ਜਿਹਦੇ ਹਿਰਦੇ ਵਿਚ ਹਰ ਵੇਲੇ ਗੁਰੂ ਦਾ ਧਿਆਨ ਬਣਿਆ ਰਹਿੰਦਾ, ਹਰ ਵੇਲੇ ਗੁਰੂ ਦੀ ਸੁਰਤ ਦੇ ਨਾਲ ਗੁਰੂ ਦੇ ਚਰਨਾਂ ਨਾਲ ਉਹਨਾਂ ਦਾ ਮਨ ਜੁੜਿਆ ਰਹਿੰਦਾ ਹੈ।
ਜੋ ਪਈ ਇੱਕ ਤੀਰਥ ਯਾਰ ਮੂਲਾ ਬੇਰੀ ਸਿੱਖ ਮੁਕੰਦਾ ਮਿਲ ਤਿਸ ਬੇਰੀ।
ਪਾਤਸ਼ਾਹ ਜੀ ਭਾਈ ਲੱਖੂ ਜੀ ਜਿਨ੍ਹਾਂ ਨੇ ਸਰਾਪ ਦਿੱਤਾ ਸੀ ਭਾਈ ਬੁੱਧੂ ਨੂੰ, ਇਹ ਭਾਰ ਚੁੱਕਣ ਦਾ ਭਾਰ ਬਰਦਾਰੀ ਦਾ ਕੰਮ ਕਰਿਆ ਕਰਦੇ ਸੀ, 21 ਪਾਠ ਮਹਾਂਪੁਰਖ ਕਹਿੰਦੇ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸੀ ਭਾਈ ਲੱਖੂ ਜੀ। ਉਸ ਜਪਜੀ ਸਾਹਿਬ ਦੀ ਬਾਣੀ ਦੀ ਕਲਾ ਕਰਕੇ ਇਹਨਾਂ ਦੇ ਅੰਦਰ ਕਲਾ ਵਰਤੀ ਕਿ ਰਸਨਾ ਤੋਂ ਜਿਹੜਾ ਵੀ ਬਚਨ ਕਹਿੰਦੇ ਸੀ ਉਹ ਪੂਰਾ ਹੋ ਜਾਂਦਾ ਸੀ। ਗੁਰਬਾਣੀ ਖਾਲਸਾ ਜੀ ਇਹੋ ਜਿਹੀ ਪਾਰਸ ਕਲਾ ਵਰਤਾਉਂਦੀ ਹੈ। ਕਈ ਕਹਿੰਦੇ ਜੀ ਬਾਰ ਬਾਰ ਪਾਠ ਕਰਨ ਨਾਲ ਕੀ ਹੋ ਜਾਂਦਾ, ਇੱਕੋ ਪਾਠ ਹੀ ਕਰ ਲੈਣਾ ਚਾਹੀਦਾ ਜਪਜੀ ਸਾਹਿਬ ਦਾ, ਉਹਦੇ ਨਾਲ ਹੀ ਸਾਰੀ ਕਲਿਆਣ ਹੋ ਜਾਂਦੀ ਹੈ। ਠੀਕ ਹੈ, ਇੱਕ ਪਾਠ ਵੀ ਤਾਰ ਸਕਦਾ ਗੁਰਬਾਣੀ ਦਾ ਜਪਜੀ ਸਾਹਿਬ ਦਾ, ਪਰ ਜੇ ਕੋਈ 21 ਪਾਠ ਕਰ ਲਵੇ, 31 ਪਾਠ ਕਰ ਲਵੇ, 51 ਪਾਠ ਕਰ ਲਵੇ, ਤੇ ਜਿੰਨੀ ਬਾਣੀ ਪੜਾਂਗੇ ਉਨੀ ਜ਼ਿਆਦਾ ਕਲਿਆਣ ਹੀ ਹੈ ਨਾ, ਸੁੱਖ ਹੀ ਪ੍ਰਾਪਤ ਹੋਣਾ। ਪਤਾ ਨੀ ਕਿਹੜਾ ਇੱਕ ਪਾਠ ਜਪਜੀ ਸਾਹਿਬ ਦਾ ਹਿਰਦੇ ਚ ਵਸ ਜਾਏ ਔਰ ਕਲਿਆਣ ਹੋ ਜਾਏ। ਗੁਰਬਾਣੀ ਦੀ ਪਾਰਸ ਕਲਾ ਵਰਤਦੀ ਹੈ, ਜਿਹੜੇ ਜਪਜੀ ਸਾਹਿਬ ਦਾ ਅਭਿਆਸ ਕਰਦੇ ਨੇ ਉਹਨਾਂ ਦੀ ਰਸਨਾ ਤੇ ਗੁਰੂ ਨਾਨਕ ਸਾਹਿਬ ਦਾ ਵਾਸਾ ਹੋ ਜਾਂਦਾ ਔਰ ਉਹ ਜੋ ਆਪਣੀ ਰਸਨਾ ਤੋਂ ਕਹਿੰਦੇ ਤਾਤਕਾਲ ਪੂਰਾ ਹੋ ਜਾਂਦਾ। ਬੜੇ ਬੜੇ ਮਹਾਂਪੁਰਖਾਂ ਨੇ ਜਪਜੀ ਸਾਹਿਬ ਦੇ ਜਾਪ ਕੀਤੇ ਨੇ, 125,000 ਪਾਠ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਤਪੁਰਖ, ਉਹਨਾਂ 125,000 ਜਾਪ ਕੀਤਾ ਜਪਜੀ ਸਾਹਿਬ ਦਾ, ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਫਿਰ ਸੰਤ ਬਾਬਾ ਠਾਕੁਰ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ, ਸਭ ਨੇ 125,000 ਜਪਜੀ ਸਾਹਿਬ ਦੇ ਪਾਠ ਦੀ ਸਾਧਨਾ ਕੀਤੀ। ਇਹੋ ਜਿਹੇ ਵੀ ਮਹਾਂਪੁਰਖ ਜਿਹੜੇ ਰੋਜ਼ 101 ਪਾਠ ਸ੍ਰੀ ਜਪਜੀ ਸਾਹਿਬ ਦੇ ਵੀ ਕਰਦੇ ਰਹੇ। ਜਪਜੀ ਸਾਹਿਬ ਦੀ ਬਾਣੀ ਦੀ ਕਲਾ ਭਾਈ ਲੱਖੂ ਦੇ ਅੰਦਰ ਵਰਤੀ ਸੀ, ਇਸ ਕਰਕੇ ਇੱਥੇ ਕਹਿਣਾ ਜ਼ਰੂਰੀ ਸਮਝਿਆ ਦਾਸ ਨੇ ਕਿ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਏਡੀ ਵੱਡੀ ਕਲਾ ਆ ਗਈ ਕਿ ਉਨ੍ਹਾਂ ਦਾ ਬਚਨ ਗੁਰੂ ਅਰਜਨ ਸਾਹਿਬ 5ਵੇਂ ਪਾਤਸ਼ਾਹ ਮਹਾਰਾਜ ਜੀ ਵੀ ਦੀ ਮੋੜ ਸਕੇ। ਇਹੋ ਜੇ ਪਿਆਰ ਵਿਚ ਸਤਿਗੁਰੂ ਜੀ ਬੱਝੇ ਗਏ, ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਕੀ ਬਾਣੀ ਪ੍ਰਤੀ ਸਾਡੇ ਮਨ ਚ ਸ਼ਰਧਾ ਬਣੇ, ਗੁਰਬਾਣੀ ਪ੍ਰਤੀ ਹਿਰਦੇ ਚ ਪਿਆਰ ਜਾਗੇ ਔਰ ਸਾਡੇ ਹਿਰਦੇ ਚ ਨਿਸ਼ਚਾ ਬਣੇ ਕਿ ਤੁਰ ਕੀ ਬਾਣੀ ਆਏ, ਤੁਰ ਕੇ ਬਾਣੀ ਆਏ, ਤੁਰ ਕੀ ਬਾਣੀ ਆਏ। ਤੁਰ ਕੀ ਬਾਣੀ ਆਏ, ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ,
ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ।
ਓ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।